ਗੁਰਬਾਣੀ ਦਾ ਅਧਿਐਨ ਕਰਦਿਆਂ ਹੋਇਆਂ ਇੱਕ ਗੱਲ ਸਾਹਮਣੇ ਆਈ ਹੈ ਕਿ ਮਨੁੱਖ ਦੀ ਬਣਤਰ ਦੇ ਤੇ ਸੰਸਾਰ ਦੀ ਬਣਤਰ ਦੇ ਚ ਤਿੰਨ ਦੀ ਗਿਣਤੀ ਤੇ ਪੰਜ ਦੀ ਗਿਣਤੀ ਪ੍ਰਧਾਨ ਤੇ ਇਹਨਾਂ ਤਿੰਨਾਂ ਦਾ ਤੇ ਪੰਜਾਂ ਦਾ ਬੜਾ ਜ਼ਿਕਰ ਹੈ। ਜੇ ਆਪਣੇ ਸਰੀਰ ਨੂੰ ਲਈਏ ਤਾਂ ਤੱਤ ਪੰਜ ਨੇ, ਪੰਜ ਤੱਤਾਂ ਦਾ ਇਹ ਜੋੜ ਹੈ। ਕਰਮ ਇੰਦਰੇ ਪੰਜ ਨੇ, ਗਿਆਨ ਇੰਦਰੇ ਪੰਜ ਨੇ, ਫਿਰ ਮਨ ਦੇ ਵਿਕਾਰ ਵੀ ਪੰਜ ਨੇ, ਔਰ ਅੰਦਰ ਜਿਹੜੇ ਸੂਕਸ਼ਮ ਤੇ ਅਸਥੂਲ ਸਰੀਰ ਮੰਨੇ ਗਏ ਨੇ ਉਹ ਵੀ ਪੰਜ ਨੇ। ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼ ਤੇ ਅੰਤ ਦੇ ਚ ਆਨੰਦਮਈ ਕੋਸ਼। ਜੋ ਕੁਛ ਅਸੀਂ ਸਰੀਰ ਦੇਖ ਰਹੇ ਹਾਂ ਸਿਰਫ ਇਤਨਾ ਹੀ ਨਹੀਂ, ਸ਼ਾਸਤਰਕਾਰ ਕਹਿੰਦੇ ਨੇ ਕਿ ਅਸੀਂ ਪੰਜ ਸਰੀਰਾਂ ਦਾ ਜੋੜ ਹਾਂ। ਫਿਰ ਸਿਰਫ ਪੰਜ ਸਰੀਰਾਂ ਦਾ ਜੋੜ ਨਹੀਂ, ਪੰਜ ਤੱਤਾਂ ਦਾ ਵੀ ਜੋੜ ਹਾਂ। ਫਿਰ ਪੰਜ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਫਿਰ ਪ੍ਰਬਲ ਜਿਹੜੇ ਵਿਕਾਰ ਨੇ ਉਹ ਪੰਜ ਨੇ, ਫਿਰ ਤਿੰਨਾਂ ਦੀ ਗਿਣਤੀ ਪ੍ਰਧਾਨ ਮਿਲਦੀ ਹੈ। ਸਰੀਰ ਦੀਆਂ ਹਾਲਤਾਂ ਤਿੰਨ ਨੇ, ਬਾਲ ਜਵਾਨੀ ਔਰ ਬਿਰਧ ਹੁਣ ਤੀਨ ਅਵਸਥਾ ਜਾਣ। ਇਹ ਗੱਲ ਵੱਖਰੀ ਕਿ ਹਰ ਰੋਜ਼ ਸਰੀਰ ਦੀ ਹਾਲਤ ਬਦਲਦੀ ਹੈ, ਪਰ ਮੁੱਖ ਹਾਲਤਾਂ ਜਿਹੜੀਆਂ ਤਿੰਨ ਨੇ, ਇੱਕ ਖਾਸ ਸੀਮਾ ਤੱਕ ਬਚਪਨਾ ਹੈ, ਫਿਰ ਜਵਾਨੀ ਹੈ, ਫਿਰ ਬੁਢੇਪਾ। ਮਨ ਦੀਆਂ ਜਿਹੜੀਆਂ ਸੁਭਾਵਿਕ ਹਾਲਤਾਂ ਨੇ ਉਹ ਤਿੰਨ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਵਿਚਾਰਾਂ ਮੈਂ ਇਸ ਵਾਸਤੇ ਲੈ ਬੈਠਾ ਕਿਉਂਕਿ ਗੁਰਬਾਣੀ 'ਚ ਬਕਾਇਦਾ ਇਹਨਾਂ ਦਾ ਜ਼ਿਕਰ ਹੈ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ, ਚੌਥੇ ਪਦ ਤੋਂ ਜਹਿਨ ਰਚੀਨਾ ਤਿਨੇ ਪਰਮ ਪਦ ਪਾਇਆ। ਮਨ ਦੀਆਂ ਸੁਭਾਵਿਕ ਹਾਲਤਾਂ ਤਿੰਨ ਨੇ, ਰਜੋ, ਤਮੋ, ਸਤੋ। ਇੱਕ ਚੌਥਾ ਪਦ ਹੈ ਉਹ ਮਨ ਦਾ ਨਹੀਂ ਹੈ। ਸਰੀਰ ਦੀਆਂ ਹਾਲਤਾਂ ਤਿੰਨ ਨੇ, ਬਚਪਨਾ, ਜਵਾਨੀ, ਬੁਢੇਪਾ। ਸਮੇਂ ਦੀਆਂ ਹਾਲਤਾਂ ਵੀ ਤਿੰਨ ਨੇ, ਮਾਜ਼ੀ, ਹਾਲ, ਮੁਸਤਕਬਿਲ। ਸਾਡੇ ਅੰਦਰ ਜਿਹੜਾ ਚੇਤਨਾ ਦਾ ਪ੍ਰਵਾਹ ਹੈ, ਕਹਿੰਦੇ ਉਹਦੀਆਂ ਹਾਲਤਾਂ ਵੀ ਤਿੰਨ ਨੇ। ਗੁਰਬਾਣੀ 'ਚ ਉਹਨਾਂ ਦਾ ਜ਼ਿਕਰ ਹੈ, ਜਾਗ੍ਰਿਤ, ਸਵਪਨ, ਸਖੋਪਤ। ਇੱਕ ਜਾਗ੍ਰਿਤ ਅਵਸਥਾ, ਫਿਰ ਸੁਪਨੇ ਦੀ, ਫਿਰ ਸਖੋਪਤ। ਪੰਜਾਬੀ 'ਚ ਸਖੋਪਤ, ਗੁਰਬਾਣੀ ਸਖੋਪਤ ਸ਼ਬਦ ਹੈ, ਸੰਸਕ੍ਰਿਤ ਵਿੱਚ ਇਹਨੂੰ ਸੁਸ਼ੁਪਤੀ ਕਹਿੰਦੇ ਨੇ। ਵੀ ਚੇਤਨਾ ਦੀਆਂ ਹਾਲਤਾਂ ਤਿੰਨ ਨੇ, ਇਹ ਤਿੰਨਾਂ ਤੇ ਪੰਜਾਂ ਦੀ ਜਿਹੜੀ ਗਿਣਤੀ ਚੱਲ ਰਹੀ ਹੈ। ਅੱਜ ਸੁਭਾਵਿਕ ਕੀਰਤਨ ਸੁਣਦਿਆਂ ਇਹ ਵਿਚਾਰ ਮਿਲ ਗਏ ਵੀ ਇਹ ਤਿੰਨਾਂ ਤੇ ਪੰਜਾਂ ਦੀ ਗਿਣਤੀ ਕੁਝ ਤੁਹਾਡੇ ਸਾਹਮਣੇ ਇਸ ਦਾ ਖੁਲਾਸਾ ਰੱਖਦੀ ਹੈ। ਤਿੰਨ ਆਪਣਾ ਕੀ ਪ੍ਰਭਾਵ ਪਾਉਂਦੇ ਨੇ ਤੇ ਪੰਜਾਂ ਦੀ ਦੁਨੀਆ ਕੀ ਹੈ, ਫਿਰ ਕਰੀਬਨ ਕਰੀਬਨ ਆਪਣੀ ਸਾਰੀ ਸਮਝ ਆ ਜਾਂਦੀ ਹੈ। ਹੁਣ ਸਰੀਰ ਬੜਾ ਮੋਟਾ ਹੈ, ਅਸਥੂਲ ਹੈ, ਦਿਖਾਈ ਦਿੰਦਾ ਹੈ, ਤਾਂ ਪਹਿਲੇ ਸਰੀਰ ਦੀ ਗੱਲ ਹੀ ਆਰੰਭ ਕਰੀਏ। ਸਰੀਰ ਦੀਆਂ ਹਾਲਤਾਂ ਸਤਿਗੁਰ ਨੇ ਤਿੰਨ ਮੰਨੀਆਂ, ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਪਸ਼ਟ ਹੀ ਕਰ ਦਿੱਤਾ ਹੈ, ਬਾਲ, ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ। ਮਨ ਦੀਆਂ ਜਿਹੜੀਆਂ ਤਿੰਨ ਹਾਲਤਾਂ ਨੇ ਇਹਨਾਂ ਦਾ ਖੁਲਾਸਾ ਫਿਰ ਕਰਾਂਗੇ। ਪ੍ਰਥਮ ਸੁਣੀਏ ਤਨ ਨੂੰ, ਬਚਪਨਾ ਹੈ, ਜਵਾਨੀ ਹੈ, ਬੁਢੇਪਾ ਹੈ। ਬਚਪਨੇ ਦੀਆਂ ਆਪਣੀਆਂ ਖੂਬੀਆਂ ਨੇ, ਆਪਣੇ ਗੁਣ ਨੇ, ਔਰ ਜਵਾਨੀ ਦੀਆਂ ਆਪਣੀਆਂ ਖੂਬੀਆਂ ਨੇ, ਆਪਣੇ ਗੁਣ ਨੇ, ਬੁਢੇਪੇ ਦੀਆਂ ਆਪਣੀਆਂ ਖੂਬੀਆਂ ਨੇ, ਆਪਣੇ ਗੁਣ ਨੇ, ਪਰ ਬਚਪਨੇ ਦੇ ਕੁਛ ਔਗੁਣ ਵੀ ਨੇ, ਜਵਾਨੀ ਦੀਆਂ ਕੁਛ ਕਮਜ਼ੋਰੀਆਂ ਵੀ ਨੇ, ਬੁਢੇਪੇ ਦੀ ਕੁਛ ਪਤਕ ਅਵਸਥਾ ਵੀ ਹੈ। ਇਹਨਾਂ ਤਿੰਨਾਂ ਹਾਲਤਾਂ ਦੇ ਆਪਣੇ ਆਪਣੇ ਗੁਣ ਨੇ, ਆਪਣੇ ਆਪਣੇ ਔਗਣ ਨੇ। ਉਹ ਜਿਹੜੀ ਮਨ ਦੀਆਂ ਤਿੰਨ ਹਾਲਤਾਂ ਨੇ, ਰਜੋ, ਤਮੋ, ਸੂਖ ਹੈ, सतो जिन्हों खुले रूप च कहने रज गुण तम गुण सत गुण, इसकी बड़ी लंबी चौड़ी व्याख्या। खैर मुख्तसर हूं अर्ज करिए, बचपने दियां सुभावक कमजोरियां, जवानी दे सुभावक अवगुण, बुढ़ेपे का सुभावक पततपना, साहबां दी बाणी का फैसला है कि नाम जपण नाल दूर हो जाता है, और जे नाम ना जपया जाए तो बचपना व्यर्थ, जवानी व्यर्थ, बुढ़ेपा व्यर्थ, क्योंकि सुभावक अवगुण मौजूद ने। बचपने दे अपने अवगुण ने, जवानी दे अपने, बुढ़ेपे दे अपने। बचपने का की अवगुण है? साहब कहते बालक बुद्ध अचेत, बिल्कुल अचेत है, ना समझ है, दूर दृष्ट नहीं, कोई लंबी नहीं सोच सकता, कोई लंबी नहीं विचार कर सकता, खिडौणियां दी खेड है अचेतपना, और ये उसकी बहुत वड्डी कमजोरी है, क्योंकि जिंदगी दे मसले अचेतपने नाल हल नहीं आते, सुचेत होके ही हल हो सकते हैं। जैसे हुण संगत विच बैठीए ते कथा कीर्तन करिए या सुनिए, तो साहब कहिंदन प्रभ की उस्तत करो संत मीत, सावधान एकाग्र चीत। बच्चा सावधान नहीं, बच्चा ते अचेत है। जिसनों कहिंदन सावधानी, ये बच्चे कोल नहीं है। जिसनों कहिंदन सुचेतपना, ये बच्चे कोल नहीं है। बड़ी कीमती दौलत इस दे कोल नहीं है। अचेतपने नूं नींद कहिंदे है, निंद्रा है, बहुत गहरी निंद्रा है। बच्चा अंदरूनी तौर ते सुत्ता होया, इस वास्ते बच्चा कोई दूर दृष्ट नहीं आउंदा, बच्चे की दुनिया कोई बहुत महान नहीं आउंदी, बच्चा कोई बहुत वड्डे उसारू तामीरी काम नहीं कर सकता। साहब कहिंदे बालक बुद्ध अचेत, ये इसका बहुत वड्डा अवगुण है। ते अचेतपने जिथे होर संसारिक वड्डे काम नहीं हो सकते, नाम ते जपया ही नहीं जा सकता, परमात्मा की सूझ ते समझ के कर। जवानी का जिहड़ा सुभावक अवगुण मनिया गुरु ग्रंथ साहब जी महाराज की बाणी ने, वो है पर तन दी ते पर धन दी वासना। तीजे पैरे रहण के वण जारिया मित्रा, धन जो बन स्यों चित। हर का नाम न चेतई वण जारिया मित्रा, बद्धा छुटे जित। हर का नाम न चेते प्राणी, बिकल भया संग माया, धन स्यों रत्ता जोबन मत्ता, अहला जन्म गवाया। जवानी दी जिहड़ी बहुती पकड़ है पराए रूप दी, पराए धन दी, ये सुभावक कमजोरी है। और इतनी वड्डी कमजोरी नाम नहीं जपण देंदी, इतनी वड्डी कमजोरी गुरु दे नेड़े नहीं आण देगी, इतना वड्डा पततपना कीर्तन दा रस नहीं माणन देगा। बुढ़ेपे की जिहड़ी सुभावक कमजोरी मनी है, बुढ़ा हंकारी हुंदा, कमर झुक जांदी है, इहदा मन नहीं झुकदा, अंदरों नहीं झुकदा। हंकारी क्यों है? कि इहनूं पता है भई आम दुनिया नालों मैं ज्यादा जाणदा, मैं जिंदगी दी पौड़ियां ते ज्यादा चढ़िया, इह इसनूं ख्याल हुंदा है भई मैं ज्यादा जाणदा, क्योंकि मैं जिंदगी दी पौड़ियां ते ज्यादा चढ़िया। ते जद मैं जीवन दी पौड़ियां ते ज्यादा चढ़िया, ते मेरे कोल तजर्बा भी ज्यादा है, मेरे कोल सूझ समझ भी ज्यादा है, लिहाजा लोकी मैथों शिक्षा दीक्षा लैण। इस वास्ते बुढ़ा हंकारी आउंदा है। अचेतपना खिडौणियां दी खेड विच लीन हुंदा है, ते वासना भरी जिंदगी धन ते जोबन दी परिक्रमा करदी है, ते बुढ़ेपे दा हंकारी जीवन पूजा प्रतिष्ठा मंगदा है। ये तिना अवस्था दियां सुभावक कमजोरियां ने, और इन्हां कमजोरियां ने भगत नहीं बनन देना, इन्हां कमजोरियां ने सिख नहीं बनन देना, इन्हां कमजोरियां ने आनंद नहीं माणन देना। अचेतपने च कादा आनंद? बच्चा अचेत, बालक बुद्ध अचेत। पहले पहरे रहण के वण जारिया मित्रा, बालक बुद्ध अचेत, बिल्कुल बच्चा अचेत है। ते वड्डे उसारू तामीरी कम अचेतपने च नहीं आउंदे। कहिंदन अगर बच्चा नाम जपन लग पाए, वाहिगुरु वाहिगुरु इतना ही करन लग पाए, और कोई लंबी चौड़ी करन दी लोड़ ही नहीं, ते मैं फिर अर्ज कर दिया इत्थे ते जो प्राणी गोबिंद ध्यावे पढ़िया अनपढ़िया परम गत पावे। हो सकता है अनपढ़ बंदा संसार दे च पछड़ जावे, पर धार्मिक दुनिया च नहीं पछड़ सकता, क्योंकि उत्थे पढ़ाई लिखाई चलती नहीं, उत्थे ते चलती है साधना तपस्या, अपने आप नूं बदलना है, जैसा गुरु कहिंदा है वैसे अपने आप नूं बनाना है। इहदे वास्ते किसे इलम दी लोड़ नहीं, हिम्मत दी लोड़ है, साधना दी लोड़ है। तो बच्चा किधरे वाहिगुरु वाहिगुरु ही करन लग पाए ते जैसा गुरु चाहुंदा है वैसा ही वो अपने आप नूं बना लै, तो कहिंदा बच्चा सुचेत हो जाएगा, उहदे अंदर अचेतपणा नहीं रहेगा। संसार का इतिहास गवाह है कि प्रहलाद ते ध्रुव की उम्र कितनी है, 5 साल। और 5 साल की उम्र भी कोई उम्र है, पर वह ब्रह्म ज्ञानी है, उन्होंने रोम रोम परमात्मा का वास है। ध्रुव ते प्रहलाद दियां पुरानियां गाथावां अज तक साढ़े देश दे प्रचलित ने। ते गुरु ग्रंथ साहब जी महाराज तो पुछो भई नाम किवें जपीए, तो साहबां दी बाणी भी कहिंदी है राम जपो जी ऐसे ऐसे ध्रुव प्रहलाद जप्यो हर जैसे। भई जिवें ध्रुव ने जपया, ते ध्रुव की उम्र कितनी, ये भी गुरु ग्रंथ साहब दे च लिखा है, 5 बरत को अनाथ ध्रुव बारक हर सिमरत अमर अटारे, 5 वरियां दा। तो 5 साल की उम्र कोई उम्र नहीं, ये तो अचेतपना। 5 साल की उम्र दे बंदे नूं अपनी होश नहीं आउंदी, ते रब दी होश मिल जाए। 5 साल की उम्र दे च ते बंदे नूं अपने परिवार ते संसार की सूझ नहीं मिलती, निरंकार की सूझ मिल जाए, करतार की सूझ मिल जाए। इहदा मतलब है बड़े जुड़े हुए मन नाल इन्हें राम की धुन लाई होनी है। प्रहलाद राम राम जपदा सी, इस धुन दे च मगन होया होना है। हुण 80 साल का बुढ़ा हरनाकश अपने बच्चे नूं कहिंदा है भी तू जप जल हरनाकश थल हरनाकश, ते 5 वरियां का बच्चा कहिंदा बापू ये तो बिल्कुल बच्चियां दी गल होई, अचेतपणे की गल है, तुसी जल थल विच कित्थे हो, ते जल है राम थल है राम। तो यह मासूम बच्चा बंदगी करदिया करदिया सुचेत हो गया, सावधान हो गया। ध्रुव बंदगी करदिया करदिया नाम जपदिया जपदिया सावधान हो गया। कहिंदे ने इन्हां दोवां नूं प्रेरणा अपनी मावां तो मिली सी, प्रहलाद नूं प्रेरणा अपनी मां तो मिली, ध्रुव नूं प्रेरणा भी अपनी माता तो मिली। मैं तो इत्थे तक पढ़िया बाबे फरीद नूं प्रेरणा भी अपनी मां तो मिली। बच्चियां नाल खेड रहा सी ते फरीद दी मां जो सूफी ख्यालां दी सी ते सूफी घराने दा उहनां दा जन्म सी, कहन लगी अपने पुत्र नूं भी जरूर खेडिया कर पर थोड़ा जिहा समा कढ़ के खुदा दी बंदगी भी करिया कर। 8.5 साल दे फरीद ने कह दिता मां नूं बंदगी ते मुशक्कत है, मेहनत है, ते जे मेहनत करिए ते खुदा देगा कि कम है, दरअसल है ये भी कम। साहिब गुरु रामदास जी कहिंदे ने हों मूर्ख कारे लाया नानक हर कम है, भई नानक नूं उस परिपूर्ण परमात्मा ने अपने काम ते ला छड़िया, हरी हरी करन ते ला छड़े। मूर्ख कारे लाया नानक हर कम, ऐ भी एक कम है, और कमां दे चों बिखड़ा कम है, कमां दे चों महान कम है, और इसे नूं कहने मुशक्कत सफल हो गई, जिन्नी नाम ध्याया गए मुशक्कत का। मुशक्कत कहने मेहनत नूं, परशियन दा लफ्ज मेहनत, तपस्या साधना बड़ी करड़ी मेहनत। तो फरीद कहिंदा है मां मेहनत करिए और खुदा वास्ते करिए, खुदा देगा कि। दरअसल मासूम बच्चा उन्हें मेहनत खुदा वास्ते नहीं है, जे रब नूं वड्डा वड्डा आखिए ते साडे वड्डा वड्डा आखण नाल रब नहीं वड्डा हुंदा, वो है ही वड्डा, ते जे असीं सारे मिलके उसनूं छोटा छोटा आखण लग पईए ते साडे कहण नाल वो छोटा भी नहीं हुंदा, जे सब मिलके आखण पाए वड़ा ना होवे घाट ना जाए। सारे मिलके कहण वड़ा है वड़ा है, साडे आखण नाल थोड़ी वड़ा है ही वड़ा होते। कई बंदियां दी वड़ियाई साडे आखण करके, 100-50 बंदे कहण लग पैंदे ने गुरमुख है, गुरमुख है, संत है, महात्मा है, बड़ा सेवक है, गुणी है, ज्ञानी है। 100-200-400 बंदा कहण लग पैंदा उहदी गल बन जांदी। ते हुण 100-200-400-500-1000 बंदा कहण लग पै बेईमान है, ठग है, चोर है, इते कुछ नहीं, इते भ्रष्ट है, इते दुराचारी है, गल रह जांदी है। कईआं दी महिमा सिर्फ मनुखां दी जबान दे उत्ते, मनुख जो कुछ कहन वही कुछ नहीं। साहिब कहिंदे परमात्मा इस तरह नहीं कि असीं सारे मिलके वड्डा वड्डा कहीए ते वड्डा ते ना आखीए ते ओ फिर छोटा है, ऐसी गल नहीं। उसनू वड्डा वड्डा जो आखदा है वह आप वड्डा हो जाता, इतनी गल है। उसनू लोड़ नहीं है, जिहड़ा उसनू निर्वैर आखदा है वह आप निर्वैर हो जाता है, जिहड़ा उसनू निर्भव आखदा है वह आप निर्भय हो जाता है, जिहड़ा उसनू अकाल आखदा है वह आप समय तो परे हो जाता है, जिहड़ा उसनू दयाल आखदा है वह आप दया की मूर्ति हो जाता है, जिहड़ा उसनू सर्ब कलांका ज्ञाता कहिंदा है वह आप सर्ब कलांका ज्ञानी हो जाता है। परमात्मा के गुणा का उचारण करा अपने गुणा नू वधाना है, बस इतनी गल है। उहनू कोई वडियाई की लोड़ नहीं भी असी उसकी पूजा करिए, असी उसकी कोई प्रतिष्ठा करिए, वह साढ़े आसरे ते नहीं खड़ा। हाँ, जो उसकी वडियाई करते ने, जन नानक सतगुरु पूजया तिन हर पूज करा, वह भी महिमा योग हो जाते हैं, वह भी वडियाइया के मालिक बन जाते हैं। पर यह मासूम बालक इसने अपने ढंग नाल गल करनी है, मां खुदा की बंदगी करिए, मेहनत करिए ते देगा की खुदा। मां सोची पै गई हूँ बंदगी विच लाना है इसने, कभी कदाई कोई मां ऐसा सोचती है। और इस संबंध में गुरु ग्रंथ साहब विच बहुत कुछ लिखे है, बहुत कुछ लिखे है, खुलासा पूर्वक किसी वक्त रखांगा थोड़े सामने। कदी कदाई कोई सोच दी है। कहन लगी बच्चा, वो जिहड़ा खुदा है उन्हें गुड़ देना है, उन्हें लड्डू देने ने, उन्हें शक्कर देनी है, तू पढ़ते सही, तू बंदगी करते सही। तो फरीद कहिंदा अच्छा ऐसी गल है तो फिर मैं कल तो पढ़ांगा। आरंभ कर दिती मुसल्ला विछा के, मुसल्ला जिहदे उत्ते बैठ के नमाजी नमाज पढ़दे ने, उहने नमाज अखां मीट के पढ़नी शुरू कीती ते मां ने थले शक्कर रख दिती। नमाज तो बाद वह मुसल्ला समेटदा है, शक्कर मिली हुई उसनूं प्राप्त होई, हैरान रह गया, कहिंदा खुदा ते बड़ा इतबारी है, इधर बंदगी करो इधर दे देंदा। बोला ए बच्चा, अचेत ए बच्चा। इन्हें फिर दूजे दिन पढ़ी, मां ने थले मिठाई रख दी, तीसरे दिन पढ़ी, मां थले लड्डू रख देंदी, गुड़ रख देंदी, रोज इसनों वस्तु मिल जाती है, इखड़े मत्थे रोज पढ़ता। अज मां बार पानी भरन चली गई, मुल्तान की गल, मरुथल की गल, रेतले टिबिया की गल, रेतले इलाका है मुल्तान, ते गर्मी बहुत, पानी घट, बेचारी दूर किधरे पानी लैन गई। नमाज का वक्त हो गया ते फरीद नमाज पढ़न लग गए। अज रब की नेक, फरीद की मां नूं ते ख्याल आया भी बच्चे ने नमाज शुरू कर दिती होनी है तो मैं तो भुल गई, अज हुण इसने कल तो नहीं पढ़नी, मैं तो शक्कर रख के नहीं आई, मैं तो लड्डू रख के नहीं आई। पर अज लड्डू खुदा ने आप ही दे दिता। नमाज पढ़द्या पढ़द्या मन टिक गया, ऐसा मन टिकया कुछ रस बन गया, कुछ आनंद बन गया। अज नमाज पढ़न तो बाद मुसल्ला समेटिया पर शक्कर चुकन का ख्याल भी कोई नहीं, अज शक्कर है भी कोई नहीं, अज कोई नहीं ख्याल। इस जीवन का इस वास्ते बार बार ख्याल आता है कि मनुख नूं परम जीवन की प्राप्ति नहीं हुई। संसार के रसां का बार बार चिंतन इस वास्ते आता है कि अजे परम रस की झलक बंदे नूं नहीं मिली। अज कोई परम रस फरीद नूं मिल गया, शक्कर भुल गया, गुड़ भुल गया, मिठाई भुल गया। बैठ गया एक पासे, कहिंदा मां भी कमाल दी है, गुड़ दे बहाने रब नाल जोड़ छड़े है, मिठाई दे बहाने। मां तू धन है, तू झूठ ते बोलिया बे खुदा शक्कर देंदा है, पर तेरे झूठ ने मैनू सच नाल जोड़ दिता, तेरे झूठ ने बड़ा परम आनंद बना दिता। कहिंदा ने मस्ती च बैठा, मां आई, वो पानी दा घड़ा एक पासे रख के देख के दंग हो गई, भाई फरीद दा चेहरा कुछ होर है, अखां कुछ होर ने। कोल आई, घबराई हुई, ते कहंदी ये बच्चिया कोई गल नहीं, अज मुसल्ले दे थलों मिठाई नहीं ना लभी, खुदा मैनू दे गया सी। ऐले तू औखा क्यों होना, तू उपराम क्यों होना, खुदा मैनू दे गया सी। तो फरीद कहना मां पहले तेनू दे जांदा होगा, अज ते मैनू ही दे गए, अज वाकई मैनू दे गए, हुण तेनू शक्कर मिठाई देण दी लोड़ नहीं, रब आप ही दे गया। फरीदा शक्कर खंड निवात गुड़ माख्यो मांझा दुध सबे वस्तु मिठियां रब ना पुजन तू। अज कुछ रब दा ऐसा रस आया है, मां जगत दा कोई भी पदार्थ तू रख दे मेरे सामने किक आया था, हुण तैनू परचावण दी लोड़ नहीं, हुण तैनू तसल्ली देण दी लोड़ नहीं। फरीद नू रब ने तसल्ली दे दित्ती है, खुदा ने तसल्ली दे दित्ती है, और उसने मां दा धन्नवाद कीता अपने शब्दां विच, तिन धन जने दी माओ आए सफल से, जिन्हां दी जिंदगी सफल हो गई उन्हां दी मां धन है, पूजन योग है। ये बाबे फरीद दे बचन ने दबे शब्दां च मां दा धन्नवाद कीता, मां दा शुकराना कीता, मां का शुक्रिया अदा किया, इत्थे तक पहुंचाया है मां ने। बच्चा सुचेत हो जाता है अगर नमाज पढ़न लग पाए, बच्चा सुचेत हो जाता है अगर वाहगुरु वाहगुरु करन लग पाए। संसार का इतिहास गवाह है, प्रभु की बंदगी बच्चों सुचेत कर देंगी है। कलगीधर पातशाह के मासूम लाडले बड़े सुचेत ने, बड़े सावधान ने, बड़ी सियाणप के मालक ने, बड़ी जागृति दे मालक ने, और उन्हां दी जिंदगी विच ये सियाणप, ये इलम, ये पवित्रता झलकदी, हिम्मत ते हौसला झलकदा। बच्चा अगर नाम जपन लग पे तो सुचेत हो जाएगा, बचपना सफल हो गया, क्योंकि साहिब कहिंदे नाम तो बिना तिन्ने ही अवस्था व्यर्थ। ते तिन्ने अवस्था क्यों व्यर्थ हो जांदियां ने? बच्चा अचेत है, जवान वासना दे च बुड्ढा हंकारी है, अचेतपणे करके बच्चा रस तो वांझा रह जांदा है, वासना करके जवान गुरु तो दूर हो जांदा है, हंकार करके बुढ़ा नेड़े नहीं आता। और ये तिन्ना थानू कमजोरियां मिलणगियां बड़िया प्रबल। अगर बच्चे इत्थे आके खेडण लग पैण ना तो कोई बहुत गुस्से होण दी लोड़ नहीं, उह ते सुभाव प्राकृतिक कमजोरी है, अचेत है, बालक बुद्ध अचेत, ते प्राकृतिक है ते कुदरती है। पर जे हुण ओ सिर्फ वाहिगुरु ही करन लग पे, क्योंकि कथा कीर्तन नू समझण दी अजे उसकी बुद्ध नहीं है, ते अचेत है, वो सिर्फ वाहिगुरु ही करन लग पे, इतना ही। अजे कीर्तन नू नहीं समझ सकता, अजे वह जपजी नू नहीं समझ सकेगा, अजे वह सुखमनी की गहराइयां नू नहीं समझ सकेगा, अजे वह जाप साहब के फिलसफे तक नहीं पहुंच सकेगा, अजे वह संस्कृति श्लोकों की गहराई विच नहीं जा सकेगा। फिर की करे, बचपना व्यर्थ चला जाए? नहीं, वाहिगुरु करे, बस इतना ही। क्योंकि प्रहलाद ने यही कीता सी, प्रहलाद कोई उन्हें चार वेद नहीं पढ़े, उन्हें छह शास्त्र नहीं पढ़े सन, उन्हें सिमृतियां नहीं पढ़िया, उन्हें उपनिषद नहीं पढ़े, और पांच साल का बच्चा इन्नियां वड्डियां वड्डियां धर्म ग्रंथां नूं किताबां नूं किस तरह पढ़ सकता है? सिर्फ राम राम करता सी, सिर्फ राम राम। नारद मुन उपदेशिया ध्रुव नूं, नारद ने एक मंत्र दे दिता, भई तू गोबिंद गोबिंद जप, बस वासदेव जप रहण दे बाकी गल्लां। ते हुण पंजां वरियां दा द्रू लंबे छोड़े ग्रंथ किथे पढ़ सकदा सी? साहिब गुरु नानक देव जी महाराज फरमान करदे ने, पढ़िया होवे गुनेगार ता ओमी साध न मारिया, पढ़िया होवे गुनेगार। धार्मिक दुनिया विच दो तरह के बंदे ने, ਔਰ ਦੋਹਾਂ ਨੂੰ ਬਕਾਇਦਾ ਨਾਮ ਦਿੱਤੇ ਜਾਂਦੇ ਨੇ ਵੀ ਇਹ ਤੇ ਉਪਾਧਿਆਇ ਹੈ, ਚਤੁਰਵੇਦੀ ਹੈ, ਸ਼ਾਸਤਰੀ ਤੇ ਪੜ੍ਹਾ ਲਿਖਿਆ ਹੈ, ਧਰਮ ਗ੍ਰੰਥਾਂ ਦਾ ਗਿਆਨੀ। ਤੇ ਦੂਜਾ ਹੁੰਦਾ ਸਿਰਫ ਓਮ ਓਮ ਦੀ ਧੁਨ, ਹੋਰ ਕੁਛ ਨਹੀਂ ਜਾਣਦਾ। ਕਿਸੇ ਧਰਮ ਗ੍ਰੰਥ ਦਾ ਉਹ ਗਿਆਨੀ ਨਹੀਂ, ਪੰਡਿਤ ਨਹੀਂ, ਸਿਰਫ ਓਮ ਓਮ ਕਹਿੰਦਾ। ਤੁਣ ਸਾਹਿਬ ਕਹਿੰਦੇ ਨੇ ਪੜ੍ਹਿਆ ਹੋਵੇ ਗੁਨੇਗਾਰ ਤਾਂ ਓਮੀ ਸਾਧਨਾ ਮਾਰੀ ਹੈ। ਇੱਕ ਬਹੁਤ ਵੱਡਾ ਪੜ੍ਹਿਆ ਲਿਖਿਆ ਹੈ ਤੇ ਹੋਵੇ ਗੁਨਾਹਗਾਰ, ਸਜ਼ਾ ਖਾਵੇਗਾ, ਮਾਰ ਖਾਏਗਾ। ਪਰ ਉਹਦੇ ਮੁਕਾਬਲੇ ਤੇ ਜਿਹੜਾ ਓਮ ਸਿਰਫ ਓਮ ਹੀ ਕਹਿੰਦਾ, ਹੋਰ ਕੁਛ ਪੜ੍ਹ ਵੀ ਨਹੀਂ ਸਕਦਾ, ਕਹਿ ਵੀ ਨਹੀਂ ਸਕਦਾ, ਤਾਂ ਸਾਹਿਬ ਕਹਿੰਦੇ ਨੇ ਬਖਸ਼ਿਆ ਜਾਏਗਾ, ਕਬੂਲ ਹੋ ਜਾਏਗਾ, ਅਗਰ ਉਸਦੀ ਸੁਰਤ ਜੁੜ ਗਈ ਹੈ ਇੱਕ ਨਾਮ ਵਿੱਚ। ਤੋ ਬੱਚਾ ਵਾਹਿਗੁਰੂ ਵਾਹਿਗੁਰੂ ਕਰ ਸਕਦਾ, ਹੋਰ ਲੰਬੀ ਚੌੜੀ ਗੱਲ ਤੇ ਨਹੀਂ। ਪਰ ਮੈਂ ਇਤਨੀ ਅਰਜ਼ ਕਰਦੇ ਹਾਂ, ਬੱਚੇ ਦਾ ਧਿਆਨ ਛੇਤੀ ਜੁੜ ਸਕਦਾ, ਕਿਉਂਕਿ ਅਜੇ ਬਹੁਤੀ ਗੰਦਗੀ ਅੰਦਰ ਜਮ੍ਹਾਂ ਨਹੀਂ ਹੋਈ, ਅਜੇ ਸੰਸਕਾਰ ਬਹੁਤੇ ਬਿਖਰੇ ਨਹੀਂ ਨੇ, ਅਜੇ ਮਨ ਬਹੁਤਾ ਖਿੰਡਿਆ ਨਹੀਂ ਹੈ। ਤੇ ਜੇ ਇਤਨਾ ਇਤਨਾ ਹੀ ਕਰਨ ਲੱਗ ਪਏ, 5-10 ਮਿੰਟ ਵਾਹਿਗੁਰੂ ਵਾਹਿਗੁਰੂ ਸੁਚੇਤ ਹੋ ਜਾਏਗਾ। ਤੇ ਜਿਉਂ ਬੱਚਾ ਸੁਚੇਤ ਹੋਇਆ, ਜ਼ਿੰਦਗੀ ਸਫਲ ਹੋ ਗਈ, ਜੀਵਨ ਸਫਲ ਹੋ ਗਿਆ, ਸੰਸਾਰ ਤੇ ਆਇਆ ਸਫਲ ਹੋ ਗਿਆ। ਦੂਸਰਾ ਜਵਾਨ, ਇਹਦੀ ਬੁਨਿਆਦੀ ਕਮਜ਼ੋਰੀ ਹੈ ਧਨ ਜੋਬਨ ਦੀ ਪਕੜ, ਧਨ ਤੇ ਜੋਬਨ ਦੀ ਪ੍ਰਬਲ ਵਾਸ਼ਨਾ। ਸੰਸਾਰ ਦੇ ਵਿੱਚ ਧਨ ਦੀ ਪਕੜ ਨੇ ਚੋਰੀ ਨੂੰ ਜਨਮ ਦਿੱਤਾ ਹੈ, ਰੂਪ ਦੀ ਪਕੜ ਨੇ ਯਾਰੀ ਨੂੰ ਜਨਮ ਦਿੱਤਾ ਹੈ, ਔਰ ਸਮੁੱਚੀ ਦੁਨੀਆਂ ਦੇ ਚੋਰੀ ਯਾਰੀ ਮੌਜੂਦ ਹੈ, ਹਟਦੀ ਨਹੀਂ ਕੋਈ ਕਾਨੂੰਨ ਦੇ ਆਉਂਦੇ ਆਇਆ ਵੀ। ਸਮੁੱਚੀ ਦੁਨੀਆਂ ਦੇ ਵਿੱਚ ਰੂਪ ਦੀ ਪਕੜ ਕਰਕੇ ਚੋਰੀ ਹੈ, ਔਰ ਧਨ ਦੀ ਪਕੜ ਕਰਕੇ ਚੋਰੀ ਹੈ, ਰੂਪ ਦੀ ਪਕੜ ਕਰਕੇ ਯਾਰੀ ਹੈ, ਦੁਰਾਚਾਰ ਹੈ। ਤੋ ਸੰਸਾਰ ਵਿੱਚ ਦੁਰਾਚਾਰ ਤੇ ਚੋਰੀ ਮੌਜੂਦ ਹੈ। ਮੈਂ ਦੇਖਦਾ ਗਰੀਬ ਦੇਸ਼ਾਂ ਵਿੱਚ ਚੋਰੀ ਪ੍ਰਧਾਨ ਹੈ, ਅਮੀਰ ਦੇਸ਼ਾਂ 'ਚ ਯਾਰੀ ਪ੍ਰਧਾਨ ਹੈ, ਆਪਣੀ ਆਪਣੀ ਕਮਜ਼ੋਰੀ ਹੈ, ਔਰ ਹੈ ਸਮੁੱਚੀ ਦੁਨੀਆਂ 'ਚ ਮੌਜੂਦ ਹੈ। ਔਰ ਇਸ ਤਰ੍ਹਾਂ ਦਾ ਉਪੱਧਰ ਜਵਾਨੀ ਦੇ ਤਲ 'ਤੇ ਜ਼ਿਆਦਾ, ਕਿਉਂਕਿ ਬੜੀ ਪ੍ਰਬਲ ਵਾਸ਼ਨਾ ਹੈ, ਅਤੇ ਜਿਹੜੀ ਵਾਸ਼ਨਾ ਹੈ ਉਹ ਧਨ ਅਤੇ ਜੋਬਨ ਦੀ ਹੈ, ਹੋਰ ਕੁਛ ਨਹੀਂ। ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਨ ਸਿਉਂ ਚੇਤੇ। ਬਾਰ ਬਾਰ ਚੇਤੇ ਆਉਂਦਾ ਜੋਬਨ ਜਾਂ ਧਨ, ਹੋਰ ਕੁਛ ਨਹੀਂ ਚੇਤੇ। ਬਾਰ ਬਾਰ ਅੰਦਰ ਪਰਿਕਰਮਾ ਕਰਦੇ ਨੇ ਧਨ ਜਾਂ ਰੂਪ। ਜਦ ਰੂਪ ਦੀ ਪਕੜ ਆਉਂਦੀ ਹੈ ਤਾਂ ਮਨੁੱਖ ਦੇ ਅੰਦਰ ਦੁਰਾਚਾਰ ਦੀ ਭਾਵਨਾ ਪੈਦਾ ਹੁੰਦੀ ਹੈ, ਅਤੇ ਜਦ ਪਰਾਏ ਧਨ ਦੀ ਪਕੜ ਆਉਂਦੀ ਹੈ ਤਾਂ ਫਿਰ ਫੇਰੀਆਂ ਜਨਮ ਲੈਂਦੀਆਂ ਨੇ, ਫਿਰ ਚੋਰੀ ਜਨਮ ਲੈਂਦੀ ਹੈ। ਔਰ ਸਮੁੱਚੀ ਦੁਨੀਆਂ 'ਚ ਇਹ ਮੌਜੂਦ ਹੈ। ਇਹ ਗੱਲ ਵੱਖਰੀ ਹੈ, ਕਿਸੇ ਮਨੁੱਖ ਨੂੰ ਮੌਕਾ ਨਾ ਮਿਲੇ ਅਤੇ ਉਹ ਚੋਰ ਯਾਰ ਅਗਰ ਕੋਈ ਨਹੀਂ ਹੈ ਤਾਂ ਸ਼ਾਸਤਰਕਾਰ ਕਹਿੰਦੇ ਨੇ ਇਹਦਾ ਇਹ ਮਤਲਬ ਨਹੀਂ ਕਿ ਉਹ ਵਾਕਈ ਚੋਰ ਅਤੇ ਯਾਰ ਨਹੀਂ, ਉਹਨੂੰ ਚੋਰ ਅਤੇ ਯਾਰ ਬਣਨ ਦਾ ਮੌਕਾ ਨਹੀਂ ਮਿਲੇ। ਮੌਕਾ ਮਿਲ ਜਾਏ ਤਾਂ ਗੱਲ ਬਣ ਜਾਏਗੀ। ਔਰ ਹੋਰ ਵੀ ਮੈਂ ਅਰਜ਼ ਕਰਦੇ ਹਾਂ, ਸੰਸਾਰ ਦੇ ਵਿੱਚ ਕੋਈ ਛੋਟਾ ਅਤੇ ਵੱਡਾ ਬਦਮਾਸ਼ ਨਹੀਂ ਆਉਂਦਾ, ਕੋਈ ਛੋਟਾ ਅਤੇ ਵੱਡਾ ਠੱਗ ਨਹੀਂ ਆਉਂਦਾ, ਕੋਈ ਛੋਟਾ ਅਤੇ ਵੱਡਾ ਚੋਰ ਨਹੀਂ ਆਉਂਦਾ, ਕੋਈ ਛੋਟਾ ਅਤੇ ਵੱਡਾ ਗੁੰਡਾ ਨਹੀਂ ਆਉਂਦਾ, ਇਹ ਸਾਰੇ ਇੱਕੋ ਹੀ ਸਮਾਨ ਨੇ। ਹੋ ਸਕਦਾ ਸਿਆਣੇ ਨਾ ਸਹਿਮਤ ਹੋਣ ਵੀ ਸਾਰੇ ਕਿਸ ਤਰ੍ਹਾਂ ਇੱਕ ਹੋ ਸਕਦੇ ਨੇ। ਇੱਕ ਬੰਦੇ ਨੇ ਕਤਲ ਕਰ ਛੱਡਿਆ, ਇੱਕ ਨੇ ਕਿਸੇ ਨੂੰ ਸਿਰਫ ਥੱਪੜ ਹੀ ਮਾਰਿਆ ਜਾਂ ਗਾਲ ਕੱਢੀ ਹੈ, ਇਹ ਦੋਵੇਂ ਇੱਕੋ ਸਾਰ ਕਿਸ ਤਰ੍ਹਾਂ ਹੋ ਸਕਦੇ ਨੇ? ਇੱਕ ਨੇ ਸਿਰਫ ਕੱਖ ਦੀ ਚੋਰੀ ਕੀਤੀ ਹੈ, ਇੱਕ ਨੇ ਲੱਖਾਂ ਦੀ ਚੋਰੀ ਕੀਤੀ ਹੈ, ਇਹ ਬਰਾਬਰ ਕਿਸ ਤਰ੍ਹਾਂ ਹੋ ਗਿਆ? ਪਰ ਸਮਾਜਿਕ ਢਾਂਚਾ ਅਤੇ ਧਾਰਮਿਕ ਢਾਂਚਾ ਕਹਿੰਦਾ ਨਹੀਂ, ਬਰਾਬਰ ਹੀ ਨੇ, ਕੱਖ ਦੀ ਚੋਰੀ ਅਤੇ ਲੱਖ ਦੀ ਚੋਰੀ ਇੱਕੋ ਹੀ ਹੈ। ਦਰਅਸਲ ਕੋਈ ਛੋਟਾ ਵੱਡਾ ਚੋਰ ਨਹੀਂ ਆਉਂਦਾ, ਕੋਈ ਛੋਟਾ ਵੱਡਾ ਬਦਮਾਸ਼ ਨਹੀਂ ਆਉਂਦਾ, ਕੋਈ ਛੋਟਾ ਵੱਡਾ ਗੁੰਡਾ ਨਹੀਂ ਆਉਂਦਾ, ਕੋਈ ਛੋਟਾ ਵੱਡਾ ਠੱਗ ਨਹੀਂ ਆਉਂਦਾ, ਇਹ ਸਾਰੇ ਇੱਕੋ ਜਿਹੇ ਆਉਂਦੇ ਨੇ। ਹਾਂ, ਚੋਰੀ ਛੋਟੀ ਵੱਡੀ ਹੋ ਸਕਦੀ ਹੈ, ਠੱਗੀ ਛੋਟੀ ਵੱਡੀ ਹੋ ਸਕਦੀ ਹੈ, ਬਦਮਾਸ਼ੀ ਛੋਟੀ ਵੱਡੀ ਹੋ ਸਕਦੀ ਹੈ, ਬਦਮਾਸ਼ ਛੋਟੇ ਵੱਡੇ ਨਹੀਂ ਆਉਂਦੇ, ਚੋਰ ਛੋਟੇ ਵੱਡੇ ਨਹੀਂ ਹੁੰਦੇ। ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਛੋਟੀ ਚੋਰੀ ਕੀਤੀ, ਜਿਹਨੂੰ ਵੱਡਾ ਮੌਕਾ ਮਿਲ ਗਿਆ ਉਹਨੇ ਵੱਡੀ ਕਰ ਛੱਡੀ। ਗੱਲ ਤਾਂ ਇਤਨੀ ਮੌਕੇ ਦੀ ਹੈ ਨਾ, ਜਿਸਨੂੰ ਛੋਟਾ ਮੌਕਾ ਮਿਲਿਆ ਉਹਨੇ ਛੋਟੀ ਬਦਮਾਸ਼ੀ ਕੀਤੀ, ਜਿਹਨੂੰ ਵੱਡਾ ਮੌਕਾ ਮਿਲ ਗਿਆ ਉਹਨੇ ਵੱਡੀ ਕੀਤੀ, ਅਤੇ ਵੱਡਾ ਮੌਕਾ ਮਿਲਦਾ ਵੱਡੇ ਬਣ ਕੇ। ਇਸ ਵਾਸਤੇ ਵੱਡੇ ਵੱਡੇ ਮਨੁੱਖ ਮਾਮੂਲੀ ਬਦਮਾਸ਼ੀਆਂ ਨਹੀਂ ਕਰਦੇ। ਸੰਸਾਰ ਦਾ ਇਤਿਹਾਸ ਪੜ੍ਹਿਆ, ਪੜ੍ਹੋ ਤੁਸੀਂ ਦੰਗ ਰਹਿ ਜਾਓਗੇ। ਸਤਾ ਦੇ ਮਿਲਦੇ ਹਾਂ, ਤਾਕਤ ਦੇ ਮਿਲਦੇ ਹਾਂ ਮਨੁੱਖ ਭ੍ਰਸ਼ਟ ਹੋ ਜਾਂਦਾ, ਪਹਿਲੇ ਨਹੀਂ। क्योंकि पहले हो भी नहीं सकता, कमजोर बंदा की कर सकता, कुछ भी नहीं कर सकता। ताकत दे मिलदे आ खुल मिल जाती है, तो खुल दे मिलदे बंदा बदमाश बन ही जाता, बड़े बड़े अनर्थ करता। संसार के इतिहास में वड्डे वड्डे अनर्थ वड्डे मनुखा ने किए, छोटिया ने नहीं, वो कर भी नहीं सकते। किस तरह करनगे, करन की खुल ही नहीं है, करन की समर्था ही नहीं है, करन वास्ते ताकत ही नहीं है कोल। तो कहिंदे ने छोटी चोरी ते वड्डी चोरी हो सकती है, छोटी बदमाशी ते वड्डी बदमाशी हो सकती है, बाकी बदमाश सारे एक हो जाए। जिन्हों छोटा मौका मिलेगा उन्हें छोटी करनी है, जिन्हों वड्डा मौका मिलेगा वो वड्डी करेगा। मैं हिंदुस्तान विच देखदा, बाहर दा मैनू तजर्बा नहीं है, जिन्होंने छोटा मौका मिलता है ना, वो गुरुद्वारे च कोई भांडे लै गए, कोई रसद पानी चुरा के लै गए, जुतियां चुरा के लै गए, तो जिन्होंने वड्डा मौका मिलता पूरी गोलक ही हड़प कर जाते हैं। मौके की गल, सारी गोलक ही गुरु की हड़प कर जाती, गलत सारी मौके की। हुण जिन्हों छोटा मौका मिले उन्हें छोटी गल की, जिन्हों वड्डा मौका मिले उन्हें वड्डी कर छड़ी, जिन्हों छोटा मौका मिले उन्हें छोटी बदमाशी की, जिन्हों वड्डा मौका मिले उन्हें वड्डी की। जब मैनू कोई कहिंदा ना भी फलाना बंदा बड़ा शरीफ है, सियाणा है, गुरमुख है, त्यागी है, पता नहीं किधर तुसी मैनू कठोर ना समझण, मैं नहीं मनदा हुंदा। मैं कहा तेरे कोल केड़ी कसवटी है, केड़ी कसवटी ते तू परख लिया। कहिंदा नहीं, कभी इसने कोई बदमाशी की नहीं, कोई अनर्थ किया ही नहीं। तो उदो मैं कहना हुंदा मौका नहीं बनिया, गल तो नहीं, मौका नहीं, कुछ मौका नहीं मिले। संसार दे च जिहड़ी बहुती शराफत है अगर किसी दे पल्ले च, वो मौका ना मिलन करके, मौका उन्हें मिले नहीं बदमाश बनन दा। और हुण सियाणे कुछ होर कहण लग पैणे कि जिहड़ी शराफत है ना, इह ते कमजोर बंदियां कोल है ते बदमाशी ताकतवर बंदियां कोल है। कदी बगौर मुताला करना, क्योंकि कमजोर बंदे ने की बदमाशी करनी, कर ही नहीं सकता, सवाल ही नहीं पैदा होता। तो शराफत कमजोरां कोल, बदमाशी ताकतवरां कोल, तां फिर दुनिया दे झंडा ते बदमाशी दा ही झुलना है। शराफत दा किस तरह झुलेगा, झुल ही नहीं सकता। दुनिया दे शराफत दा झंडा उदों झुलेगा, दुनिया दे शराफत उदों पूजी जाएगी जब शराफत ताकतवर बंदे कोल होवे। होवे ताकतवर लेकिन शरीफ होवे, होवे उसके कोल ताकत लेकिन भजनीक होवे, होरी पूरी होवे उसके कोल पूरी ताकत लेकिन भले मानसी की अमूर्ति होवे, शराफत की अमूर्ति होवे, उदों संसार दे शराफत वधेगी। अजे ते शराफत कमजोर बंदियां कोल है ते बदमाशी जिहड़ी है ताकतवर बंदियां कोल है, ते जिन्हां शरीफ बंदियां कोल शराफत है वह भी कमजोरी करके, जे ताकतवर हो जाण ते उन्होंने भी शराफत नूं परे चुक के सुटना, वह भी बदमाश हो जाणगे। और यह बिल्कुल सच्चाई तुहाडे सामने रखना। जब मेरे सामने कोई बहुत वड्डा दावा करे, नहीं जी ये तो बहुत वड्डा त्यागी है, बड़ा शांतमई है, कभी किसी नाल लड़िया नहीं, कभी किसी नाल झगड़िया नहीं, बिल्कुल शांत है, उदों मैं उसनूं कहिंदा हुंदा भई दरअसल माचिस की डब्बी है और कुछ नहीं, तीलियां अंदर पईआं ने, जरा रगड़न की देर है, अग प्रगट हो जाएगी। तो एवें भरम भुलेखे च सारी अग अंदर है, थोड़ी जी रगड़ की देर है, जिवें पत्थरां विच अग है, दो पत्थर रगड़ी ते अग निकल गई, बस थोड़ा जिहा टकराव हो जाए फिर तैनूं पता चलेगा किन्नी शांति है इसके अंदर, फिर तैनूं पता चलेगा कितना कु बर्दाश्त का माद है, ये किन्ना उछलदा है। फिर तू देखें इतने दबा के बैठा है, बस इतनी गल है, इतने बारूद का ढेर है, थोड़ी जी चिनगारी लैके जाओ फिर पता चलेगा, चिनगारी नेड़े नहीं गई। तुम कहते पे नहीं इतने खाक की ढेरी है, तो बड़ा निर्माण है, इतने बड़ा महान है, कतई महान नहीं है, बारूद की ढेरी है, थोड़ी जी चिनगारी की ढेर है। यह भड़क उठेगा, यह तड़प उठेगा, और इसने बड़ी बड़ी अग ला देनी है। कई मनुखा ने जे अग नहीं लाई तो मौका नहीं मिले, जी चिनगारी नेड़े नहीं आई, बस चिनगारी नेड़े आन की देर है, बड़ा बड़ा अनर्थ कर देंगे, बहुत कुछ कर देंगे। तो खैर मैं अर्ज कर रहा है, शराफत कमजोर बंदियां कोल है समुची दुनिया दे अज भी, ते बदमाशी ताकतवर बंदियां कोल है, ठगी ताकतवर बंदियां कोल है, जुलम ताकतवर बंदियां कोल है, बेइंसाफी ताकतवर बंदियां कोल है। इस वास्ते समुची दुनिया दे मनुख की जिहड़ी समस्या है त्यों दी त्यों बनी हुई, क्योंकि जिसने मनुख दियां समस्यां दा समाधान करना है, मनुख दे सवालां दा जवाब देना है, और इस तरह के जिहड़े ताकतवर मनुख ने उते भ्रष्ट होए पए ने समुची दुनिया दे। खैर
तो जवानी भी अपनी एक प्रबल कमजोरी है कि पराए धन की पकड़ पराए रूप की पकड़। पराए धन की पकड़ चोरी के अड्डिया जन्म देती है, पराए रूप की पकड़ यारी के अड्डिया जन्म देती है और समुची दुनिया में मौजूद ने। दुनिया का कोई ऐसा देश नहीं जिथे इस तरह के दोवें अड्डे मौजूद ना मौजूद ने। यह दूर नहीं हो सके, एक पासे नहीं हो सके। कारण यह बड़ी प्रबल है। तीजे पैरे रहन के वणजारिया मित्रा धन जो बन सिउ चित, हर का नाम न चेतई वणजारिया मित्रा बद्धा छुट्टे जित। धन ते जोबन दी पकड़ हरी दा नाम किथे चितवन करन देंदी? कौन जवानी दे च रब दा नाम लवेगा? बाबा फरीद कहिंदे ने, उन्हां दा बड़ा कीमती एक श्लोक है, श्लोक फरीदां दे च, फरीद जी दे श्लोकां दे च। फरीदा उमर सुहावड़ी संग सुवनड़ी दे, विरले के ही पायन जिना प्यारे ने। जवान अवस्था होवे, खूबसूरत तन होवे और तंदुरुस्ती होवे, बाबा फरीद कहने विरले दी रसना तो खुदा खुदा निकलदा नहीं तो कौन लैंदा, कौन बंदगी करदा? अक्सर गुरुद्वारियां च रोजमर्रिया की हाजरी वेखनी होवे तो बुढ़े बंदे मिलणगे थानू, हड़ लंघ गया हुण आए ने। तो साहबां दा फैसला, उम्र सुहावड़ी संग सुवनड़ी दे, विरले के पाए ने जिना प्यारे ने। धन ते जोबन दी पकड़ नाम नहीं जपन देंदी, ते जे नाम जपेगा ते पकड़ धन जोबन दी रहेगी और कुछ नहीं। गुरु कोलो धन मंगेगा या कुछ और संसार दी, और कुछ नहीं। और गुरु ग्रंथ साहब दीयां कुछ फैसला कुन पंक्तियां मैं थोड़े सामने रखा। भगत नामदेव जी महाराज का एक बड़ा कीमती शब्द है, जपदा उन्हां ते सवाल किया गया भई असी किस तरह अंदाजा लगाइए इस बंदे कोल रब है, यह बंदा परमात्मा का रस माणदा है, इहदी बिरती रब दे नेड़े है। वह कहिंदे ने जिहड़ा मन करके इन्हां दो गल्लां दा त्यागी है परमात्मा उहदे कोल है, और लंबे चौड़े फैसले करन दी लोड़ नहीं। ते गुरु ग्रंथ साहिब दीयां पंक्तियां मैं थोड़े सामने रखा। पर धन पर दारा पर हरी, तां के निकट बसे नर हरी। भगत बाणी श्री नामदेव। भगत जी कह रहे जेदे मन दे पराए रूप की कोई पकड़ नहीं, पराए धन की कोई पकड़ नहीं, निश्चय करके जाण उथे रब बैठा, उहदे कोल है रब। धन वेख्या चोरी की भावना नहीं, रूप वेख्या वाचना नहीं। पर धन पर दारा पर हरी, ताके निकट बसे नर हरी। इस्लाम ने कोशिश की थी कि जोड़ा चोरी करे वो दे हाथ कटो। आज भी अरब देशों, सऊदी अरब देश, लीबिया देश, कुवैत देश और इस तरह के छोटे छोटे होर अरब देशों देश चोरी की सजा हाथ कटना है। दुराचार की वासना मनुख के अंदर ना पैदा होवे तो रूप से बुरका पा दिता गया, इसत्री बुरका दे दिता गया ताकि मनुख ना वेखे, तो मनुख के अंदर कोई गलत भावना ना पैदा हो। उन्होंने ये इलाज लगाया बे स्त्री बुरका पड़दा ते चोर दे हाथ कटदे हो, इन्हां दो मसलियां दा हल हो जाएगा, क्योंकि संसार दे चोरी यारी ते हटानी और की है। पर मैं इतनी अर्ज करदे हां मौजूद ने उत्थे भी जिथे हाथ कटे जांदे ने उत्थे भी चोरी मौजूद है, जिथे इतना भयंकर पड़दा है उत्थे भी दुराचार मौजूद है और रज के मौजूद है, बाकी देशां नालों ज्यादा। क्योंकि जिस चीज नूं इस ढंग नाल बाहरों दबावांगे उत्थे बहुत उछलेगा, बाहरों इसका कोई इलाज भी नहीं है, तो इलाज अंदरों। पर धन पर दारा पर हरी, ताके निकट बसे नर हरी। नामदेव जी महाराज के ये बोल जब मैं पढ़ रहा से उदों सुभावक महात्मा तुलसी की दुहावली पई सी मेरे कोल हिंदी की, ते पढ़दिया एक दोहरा सामने आया ते नामदेव जी नाल मेल खांदा से। तुलसी कहिंदे ने पर धन को मिट्टी समझे पर तिरिया मात समान, इतने पर हरि ना मिले तो तुलसी दास जवान। कहिंदे ने मैं जामन हाँ उस बंदे दा जो पराया धन वेखे ते अंदर लोभ दी लालसा ना पैदा होए। ठीक है, अपनी अपनी प्रालभ है, ਤੇ ਪਰਾਇਆ ਰੂਪ ਵੇਖੇ ਤੇ ਅੰਦਰ ਵਾਸ਼ਨਾ ਨਾ ਪੈਦਾ ਹੋਵੇ। ਤੁਲਸੀ ਕਹਿੰਦੇ ਫਿਰ ਵੀ ਜੇ ਰੱਬ ਨਾ ਮਿਲੇ ਤਾਂ ਤੁਲਸੀ ਕਹਿੰਦੇ ਮੈਂ ਜਾਮਨ ਹੋਵਾਂਗਾ, ਮੈਂ ਰੱਬ ਮਿਲਾਵਾਂਗਾ। ਫਿਰ ਰੱਬ ਦੋਸ਼ੀ ਹੈ, ਮਨੁੱਖ ਨਹੀਂ ਦੋਸ਼ੀ। ਉਹ ਇੰਜ ਕਹਿੰਦੇ ਮੈਂ ਜਾਮਨ ਹਾਂ, ਫਿਰ ਜ਼ਰੂਰ ਮਿਲੇਗਾ, ਪਰਮ ਰਸ ਜ਼ਰੂਰ ਮਿਲੇਗਾ, ਪਰਮ ਆਨੰਦ ਜ਼ਰੂਰ ਮਿਲੇਗਾ। ਬੱਚਾ ਨਹੀਂ ਪਹੁੰਚ ਸਕਿਆ ਉਸ ਪਰਮ ਆਨੰਦ ਤੱਕ ਅਚੇਤ ਪਣੇ ਕਰਕੇ, ਜਵਾਨ ਨਹੀਂ ਪਹੁੰਚ ਸਕਿਆ ਉਸ ਪਰਮ ਆਨੰਦ ਤੱਕ ਵਾਸ਼ਨਾ ਕਰਕੇ, ਧਨ ਜੋਬਨ ਦੀ ਪਕੜ ਕਰਕੇ। ਔਰ ਇਹ ਵਾਸ਼ਨਾ ਨਾਮ ਤੱਕ ਸੁਰਤ ਪਹੁੰਚਣ ਨਹੀਂ ਦਿੰਦੀ। ਪਰ ਧਨ, ਪਰ ਦਾਰਾ, ਪਰ ਹੜੀ। ਮਹਾਰਾਸ਼ਟਰ ਦੇ ਇਲਾਕੇ 'ਚ ਭਗਤ ਨਾਮਦੇਵ ਦੇ ਵਕਤ ਇੱਕ ਸੰਤ ਹੋਇਆ ਜਿਹਨੂੰ ਤੁਕਾਰਾਮ ਕਰਕੇ ਲੋਕੀ ਜਾਣਦੇ ਨੇ, ਔਰ ਹਿੰਦੁਸਤਾਨ ਦੇ ਹਰ ਪ੍ਰਾਂਤ ਨੇ ਭਗਤ ਪੈਦਾ ਕੀਤੇ ਨੇ। ਜਿੱਥੇ ਪੰਜਾਬ ਦੀ ਧਰਤੀ ਨੇ ਪੁਰਾਣੇ ਸਮੇਂ ਤੋਂ ਸੰਤ ਪੈਦਾ ਕੀਤੇ ਨੇ। ਰਿਸ਼ੀ ਵਿਆਸ ਪੁਰਾਣਾ, ਜਿਸਨੇ ਬਹੁਤ ਸਾਰੇ ਧਰਮ ਗ੍ਰੰਥਾਂ ਨੂੰ ਜਨਮ ਦਿੱਤਾ, ਉਹ ਪੰਜਾਬ ਦੀ ਭੂਮੀ ਦਾ ਮਹਾਤਮਾ ਸੀ, ਔਰ ਉਹਦੇ ਨਾਂ ਦੇ ਉੱਤੇ ਇਸ ਵਗਦੇ ਹੋਏ ਦਰਿਆ ਦਾ ਨਾਂ ਵਿਆਸ ਪੈ ਗਿਆ, ਰਿਸ਼ੀ ਵਿਆਸ। ਇਹਨੇ ਦੇ ਕੰਢੇ 'ਤੇ ਬੈਠ ਕੇ ਗੀਤਾ ਲਿਖੀ ਹੈ, ਭਵਿਸ਼ਿਤ ਪੁਰਾਣ ਲਿਖਿਆ ਹੈ, ਮਹਾਂਭਾਰਤ ਲਿਖਿਆ ਹੈ, ਔਰ ਵੇਦਾਂਤ ਲਿਖਿਆ ਹੈ। 6 ਸ਼ਾਸਤਰਾਂ ਦੇ 'ਚੋਂ ਇੱਕ ਸ਼ਾਸਤਰ ਇਸੇ ਰਿਸ਼ੀ ਦਾ ਹੈ, ਵਿਆਸ ਦਾ ਹੈ। ਫਿਰ ਇਹਦੇ ਕੰਢੇ 'ਤੇ ਬੈਠ ਕੇ ਇਹਨੇ ਚਾਰੇ ਵੇਦ ਲਿਖੇ ਨੇ, ਔਰ ਚਾਰੇ ਵੇਦਾਂ ਦਾ ਲਿਖਾਰੀ ਇਹੀ ਹੈ। ਯਾਨੀ ਹਿੰਦੁਸਤਾਨ ਦੇ ਜਿਹੜੇ ਚੋਟੀ ਦੇ ਗ੍ਰੰਥ ਨੇ ਪੁਰਾਣੇ ਧਾਰਮਿਕ, ਉਹਨਾਂ ਦਾ ਲਿਖਾਰੀ ਇਹੀ ਹੈ, ਔਰ ਇਹਨੇ ਵਿਆਸ ਦੇ ਕੰਢੇ 'ਤੇ ਬੈਠ ਕੇ ਲਿਖੇ ਨੇ। ਦਸੋਂ ਗੁਰੂ ਸਾਹਿਬਾਨ ਨੂੰ ਪੰਜਾਬ ਦੀ ਭੂਮੀ ਨੂੰ ਸਪਰਸ਼ ਜ਼ਿਆਦਾ ਨਸੀਬ ਹੋਇਆ, ਬਹੁਤ ਜ਼ਿਆਦਾ ਫਰੀਦ ਪੰਜਾਬ ਦੀ ਭੂਮੀ ਦੇ ਨੇ। ਇਸ ਤੋਂ ਇਲਾਵਾ ਪ੍ਰਾਚੀਨ ਸਮੇਂ ਤੋਂ ਲੈ ਕੇ ਹੁਣ ਤੱਕ ਅਣਗਿਣਤ ਸੰਤ ਮਹਾਤਮਾ ਰਿਸ਼ੀ ਮੁਨੀ ਉਸ ਜ਼ਮੀਨ ਨੇ ਪੈਦਾ ਕੀਤੇ। ਬਾਕੀ ਜਿਹੜੇ ਪ੍ਰਾਂਤ ਨੇ ਉਹ ਵੀ ਬਾਂਝ ਨਹੀਂ ਨੇ, ਉਹਨਾਂ ਨੇ ਵੀ ਕੁਛ ਜਨਮ ਦਿੱਤਾ ਹੈ। ਜੈਦੇਵ ਬੰਗਾਲ ਦੇ ਨੇ, ਉੱਤਰੀ ਭਾਰਤ ਯੂਪੀ ਦੇ ਭਗਤ ਕਬੀਰ ਨੇ, ਰਵਿਦਾਸ, ਰਾਮਾਨੰਦ, ਪਰਮਾਨੰਦ, ਜੈਦੇਵ ਇਹ ਯੂਪੀ ਦੇ ਨੇ, ਉੱਤਰੀ ਭਾਰਤ ਦੇ ਨੇ। ਇਸੇ ਤਰੀਕੇ ਨਾਲ ਜੋ ਸਦਨਾ ਹੈ ਇਹ ਰਾਜਸਥਾਨ ਦੇ ਨਾਲ ਤਅੱਲੁਕ ਰੱਖਦਾ ਹੈ, ਜੋ ਧੰਨਾ ਹੈ ਇਹ ਸਿੰਧ ਨਾਲ ਤਅੱਲੁਕ ਰੱਖਦਾ ਹੈ, ਇਸੇ ਤਰੀਕੇ ਦੇ ਨਾਲ ਨਾਮਦੇਵ ਨੇ ਮਹਾਰਾਸ਼ਟਰ ਨਾਲ ਤਅੱਲੁਕ ਰੱਖਦੇ ਨੇ। ਇਹ ਮਹਾਰਾਸ਼ਟਰ ਦੀ ਭੂਮੀ ਦੇ, ਮਹਾਰਾਸ਼ਟਰ ਦੀ ਭੂਮੀ ਨੇ ਵੀ ਕਈ ਸੰਤ ਪੈਦਾ ਕੀਤੇ, ਸੰਤ ਗਿਆਨੇਸ਼ਵਰ, ਤੁਕਾਰਾਮ, ਭਗਤ ਨਾਮਦੇਵ ਜੀ ਇਤਿਆਦਕ ਬੜੀਆਂ ਅੱਛੀਆਂ ਅੱਛੀਆਂ ਮੂਰਤੀਆਂ ਉਸ ਇਲਾਕੇ ਨੇ ਪੈਦਾ ਕੀਤੀਆਂ। ਤੁਕਾਰਾਮ ਅੱਜ ਅੰਮ੍ਰਿਤ ਵੇਲੇ ਆਪਣੀ ਬਣੀ ਹੋਈ ਰੋਜ਼ਮਰਾ ਦੀ ਮਰਿਆਦਾ ਅਨੁਸਾਰ ਵਗਦੇ ਦਰਿਆ ਦੇ 'ਚੋਂ ਇਸ਼ਨਾਨ ਕਰਕੇ ਅਤੇ ਪ੍ਰਭੂ ਦਾ ਭਜਨ ਕਰਦੇ ਹੋਏ ਆ ਰਹੇ ਸਨ। ਰੋਜ਼ ਪਤੀ ਪਤਨੀ ਇਹ ਜਾਂਦੇ ਸਨ ਇਕੱਠੇ ਅੰਮ੍ਰਿਤ ਵੇਲਾ, ਇਸ਼ਨਾਨ ਕਰਕੇ ਦਰਿਆ ਦੇ ਕੰਢੇ 'ਤੇ ਬੈਠ ਕੇ ਭਜਨ ਕਰਨਾ। ਕੁਛ ਕਹਿੰਦੇ ਪਾਣੀ ਮਦਦਗਾਰ ਹੁੰਦਾ, ਇਸ ਵਾਸਤੇ ਗੁਰੂ ਘਰ ਦੇ 'ਚ ਕੁਛ ਸਰੋਵਰਾਂ ਦੀ ਵੀ ਮਹਾਨਤਾ ਹੈ। ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇੱਕ ਸਲੋਕ ਮੈਂ ਤੁਹਾਡੇ ਸਾਹਮਣੇ ਰੱਖਾਂ, ਚੌਥੇ ਪਹਿਰੇ ਸੁਭਾ ਕੇ ਸੁਰਤਿਆਂ ਉਪਜੇ ਚਾਓ, ਤਿੰਨ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾ। ਪ੍ਰਭਾਤ ਦਾ ਵੇਲਾ ਵੇਖ ਕੇ ਤੇ ਦਰਿਆ ਨੂੰ ਵੇਖ ਕੇ ਗੁਰਮੁਖ ਉਤਸ਼ਾਹ ਦੇ 'ਚ ਆ ਜਾਂਦਾ, ਮਨ ਮੁਖ ਸੱਚਾ ਨਾ, ਫਿਰ ਮਨ ਦੇ 'ਚ ਤੇ ਮੁਖ ਦੇ 'ਚ ਪਰਮਾਤਮਾ ਦਾ ਨਾਮ ਵਸ ਜਾਂਦਾ। ਕੁਝ ਐਸੀ ਖਿੱਚ, ਕੁਝ ਐਸੀ ਪਕੜ ਹੈ ਦਰਿਆਵਾਂ ਦੀ, ਵਗਦੇ ਹੋਏ ਦਰਿਆਵਾਂ ਦੀ। ਖੈਰ ਤੁਕਾਰਾਮ ਦਰਿਆ ਦੇ ਕੰਢੇ 'ਤੇ ਬੈਠ ਕੇ ਕਾਫੀ ਸਮੇਂ ਭਜਨ ਕਰਦੇ ਨੇ, ਰੋਜ਼ ਅੱਜ ਵੀ ਕੀਤਾ, ਵਾਪਸ ਆ ਰਹੇ ਨੇ। ਕੁਛ ਚਾਲ ਤਿੱਖੀ ਹੈ, ਪਤਨੀ ਪਿੱਛੇ ਰਹਿ ਗਈ, ਹੌਲੇ ਹੌਲੇ ਆ ਰਹੀ ਹੈ ਉਹ। ਅੱਗੇ ਕੀ ਦੇਖਦੇ ਨੇ, ਹੀਰਿਆਂ ਦੇ ਨਾਲ ਜੜਤ ਇੱਕ ਸੋਨੇ ਦਾ ਹਾਰ ਪਿਆ, ਤੇ ਤੁਕਾਰਾਮ ਨੂੰ ਖਿਆਲ ਆ ਗਿਆ ਇਸਤਰੀ ਜ਼ਾਤ ਨੂੰ ਹੀਰੇ ਸੋਨੇ ਔਰ ਜ਼ੇਵਰਾਤ ਨਾਲ ਪਕੜ ਬੜੀ ਹੈ, ਕਿਧਰੇ ਚੁੱਕ ਨਾ ਲਵੇ ਮੇਰੀ ਪਤਨੀ ਅਤੇ ਮੇਰੀ ਜ਼ਿੰਦਗੀ 'ਤੇ ਕਲੰਕ ਲੱਗਦਾ, ਐਸਾ ਨਾ ਹੋਵੇ। ਤਾਂ ਉਹਨਾਂ ਨੇ ਉਸ ਹਾਰ ਦੇ ਉੱਤੇ ਮਿੱਟੀ ਪਾਣੀ ਸ਼ੁਰੂ ਕਰ ਦਿੱਤੀ, ਬਈ ਇਹਨੂੰ ਦੱਬ ਦੇਵੇ, ਇਹ ਦਿਖਾਈ ਨਾ ਦੇ, ਰੇਤ ਵਿੱਚ ਪਿਆ ਸੀ। ਜਿਉਂ ਉਹਦੇ ਉੱਤੇ ਮਿੱਟੀ ਪਾਉਣ ਲੱਗੇ ਨਾ, ਤਾਂ ਪਤਨੀ ਪਹੁੰਚ ਗਈ ਅਤੇ ਕਹਿਣ ਲੱਗੀ, ਸੰਤ ਜੀ ਤੁਹਾਨੂੰ ਮਿੱਟੀ ਦੇ ਉੱਤੇ ਮਿੱਟੀ ਪਾਉਣ ਦੀ ਕੀ ਲੋੜ ਹੈ,
ਤੁਸੀਂ ਮਿੱਟੀ ਤੇ ਕਿਉਂ ਮਿੱਟੀ ਪਾਉਂਦੇ ਹੋ? ਤੁਕਾ ਰਾਮ ਰੋ ਪਿਆ, ਕਹਿੰਦਾ ਤੈਨੂੰ ਇਹ ਮਿੱਟੀ ਚ ਮਿੱਟੀ ਦਿਖਾਈ ਦਿੱਤਾ? ਹਾਂ ਪਰਾਇਆ ਧਨ ਮਿੱਟੀ ਹੈ, ਇਹ ਮਿੱਟੀ। ਤੁਕਾ ਰਾਮ ਕਹਿੰਦੇ ਮੈਨੂੰ ਸੋਨਾ ਦਿਖਾਈ ਦਿੱਤਾ, ਮੈਨੂੰ ਧਨ ਦਿਖਾਈ ਦਿੱਤਾ। ਅੱਜ ਪਤਾ ਚੱਲਿਆ ਕਿ ਭਾਵੇਂ ਮੈਂ ਅੱਗੇ ਆ ਰਿਹਾ ਸੀ, ਤੂੰ ਮੇਰੇ ਪਿੱਛੇ ਹੈ, ਪਰ ਧਾਰਮਿਕ ਦੁਨੀਆਂ ਚ ਤੂੰ ਬਹੁਤ ਅੱਗੇ ਲੰਘ ਗਈ, ਬਹੁਤ ਅੱਗੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਿਰਦੇ ਦੀ ਪਵਿੱਤਰਤਾ ਉਦੋਂ ਹੀ ਜਾਣੋ ਜਦ ਦੂਸਰੇ ਦੀ ਸੰਪਦਾ ਮਿੱਟੀ ਪ੍ਰਤੀਤ ਹੋਵੇ। ਮਿੱਟੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕੇ, ਕੰਚਨ ਮਾਠੀ ਮਾਨੇ। ਪਰਾਇਆ ਧਨ ਮਿੱਟੀ, ਦੋਹਾਂ ਨੂੰ ਰੱਖ ਦਿੱਤਾ ਜਾਏ ਸਾਹਮਣੇ, ਉਹਦੇ ਵਾਸਤੇ ਦੋਵੇਂ ਹੀ ਬਰਾਬਰ ਨੇ, ਪਰਾਇਆ ਧਨ ਤੇ ਮਿੱਟੀ। ਤੁਕਾਰਾਮ ਕਹਿੰਦੇ ਨਹੀਂ, ਮੇਰੇ ਵਾਸਤੇ ਤੇ ਬਰਾਬਰ ਨੇ, ਮਿੱਟੀ ਮਿੱਟੀ ਸੋਨਾ ਸੋਨਾ, ਮੈਨੂੰ ਤੇ ਸੋਨਾ ਸੋਨਾ ਦਿਖਾਈ ਦਿੱਤਾ। ਤਾਂ ਘਰ ਵਾਲੀ ਕਹਿਣ ਲੱਗੀ ਸੰਤ ਜੀ ਫਿਰ ਪੂਰਨ ਸੰਤ ਬਣੋ, ਜੇ ਪਰਾਇਆ ਧਨ ਦਿਖਾਈ ਦਿੰਦਾ ਤਾਂ ਫਿਰ ਲੋਭ ਵੀ ਪਕੜੇਗਾ, ਤੇ ਜੇ ਲੋਭ ਪਕੜਦਾ ਤਾਂ ਹਿਰਦੇ ਦੇ ਕਿਸੇ ਨਿੱਕੇ ਜਿਹਾ ਕੋਣੇ ਚ ਕੋਈ ਚੋਰੀ ਦੀ ਭਾਵਨਾ ਵੀ ਬੈਠ ਸਕਦੀ। ਤੁਕਾਰਾਮ ਰੋਪ ਹੈ ਜ਼ਾਰੋ ਜ਼ਾਰ, ਕਹਿਣ ਲੱਗੇ ਮੈਂ ਤੇ ਇਹ ਸਮਝਿਆ ਸੀ ਤੂੰ ਕੁਵੱਡ ਹੈ, ਪਰ ਤੇਰੇ ਬੋਲਿਆਂ ਨੇ ਅੱਜ ਮੇਰਾ ਕੁਵੱਡਪਣਾ ਜ਼ਾਹਿਰ ਕਰ ਦਿੱਤਾ, ਮੇਰੀਆਂ ਕਮਜ਼ੋਰੀਆਂ ਜ਼ਾਹਿਰ ਕਰ ਦਿੱਤੀਆਂ। ਤੁਕਾਰਾਮ ਉਦੋਂ ਪ੍ਰਾਰਥਨਾ ਕਰਦੇ ਨੇ, ਹੇ ਪ੍ਰਭੂ ਤੂੰ ਅੱਜ ਪਤਨੀ ਦੇ ਰੂਪ ਵਿੱਚ ਉਪਦੇਸ਼ਕ ਮਿਲੇ, ਇਤਨੀ ਗੱਲ ਆਖਣ ਵਾਲਾ, ਨਹੀਂ ਤੇ ਮੈਂ ਅਗਿਆਨਤਾ ਚ ਰਹਿਣਾ ਸੀ, ਨਾ ਸਮਝੀ ਚ ਰਹਿਣਾ ਸੀ। ਮਹਾਂਪੁਰਸ਼ ਜ਼ਰੇ ਜ਼ਰੇ ਤੋਂ ਪ੍ਰੇਰਨਾ ਲੈਂਦੇ, ਹਰ ਥਾਂ ਤੋਂ ਲੈ ਲੈਂਦੇ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕੇ ਨਿਕਟ ਬਸੇ ਨਰ ਹਰੀ। ਜਵਾਨ ਦੀ ਇਹ ਪ੍ਰਬਲ ਕਮਜ਼ੋਰੀ, ਪਰਾਇਆ ਧਨ ਪਰਾਇਆ ਰੂਪ। ਬੁੱਢੇ ਦੀ ਕੀ ਕਮਜ਼ੋਰੀ? ਜਾਣਕਾਰੀ ਬਹੁਤ ਜ਼ਿਆਦਾ, ਤਾਂ ਫਿਰ ਹੰਕਾਰ ਹੈ, ਤੇ ਹੰਕਾਰ ਮੰਗਦਾ ਪੂਜਾ, ਹੰਕਾਰ ਮੰਗਦਾ ਪ੍ਰਤਿਸ਼ਠਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਮੈਂ ਤੇ ਥੋੜ੍ਹਾ ਜਿਹਾ ਰਾਜਨੀਤਿਕ ਬੰਦਿਆਂ ਦੇ ਉੱਤੇ ਜਿਹੜੀ ਦ੍ਰਿਸ਼ਟੀ ਮਾਰੀ ਹੈ, ਸੰਸਾਰ ਦੇ 97% ਜਿਹੜੇ ਰਾਜਨੀਤਿਕ ਨੇ ਬੁੱਢੇ ਨੇ, ਸਿਰ ਕੰਬਦਾ ਪਿਆ, ਹੱਥ ਕੰਬਦੇ ਪਏ ਨੇ, ਕਈਆਂ ਦੀਆਂ ਲੱਤਾਂ ਵੀ ਕੰਬਦੀਆਂ ਪਈਆਂ, ਕੁਰਸੀ ਨਹੀਂ ਚੜ੍ਹਦੇ, ਕੋਈ ਵੀ ਨਹੀਂ ਚੜ੍ਹਦਾ, ਸਭ ਰਾਜਨੀਤਿਕ ਬੁੱਢੇ ਨੇ ਸਮੁੱਚੀ ਦੁਨੀਆ ਦੇ, ਚਾਹੇ ਜਿੱਥੇ ਸ਼ਖਸੀ ਹਕੂਮਤ ਹੈ ਜਾਂ ਡੈਮੋਕਰੇਸੀ ਹੈ ਜਮਹੂਰੀਅਤ ਹੈ, ਸਭ ਬੁੱਢੇ ਨੇ। ਐਸਾ ਨਹੀਂ ਕਿ ਭਾਰਤ ਦੇ ਰਾਜਨੀਤਿਕ ਬੁੱਢੇ ਨੇ, 70 ਵਰ੍ਹਿਆਂ ਤੋਂ ਵੀ ਕਈ ਟੱਪੇ ਹੋਏ ਨੇ, 80ਆਂ ਤੋਂ ਵੀ ਕਈ ਟੱਪੇ ਹੋਏ ਨੇ, ਹੁਣ ਤੇ ਉਹਨਾਂ ਨੂੰ ਪਿਛਲਾ ਜਨਮ ਸਵਾਰਨਾ ਚਾਹੀਦਾ ਸੀ, ਅਜੇ ਵੀ ਕੁਰਸੀ ਨਾਲ ਚੰਬੜੇ ਨਹੀਂ ਛੱਡਦੇ, ਹਾਲਾਂਕਿ ਕਈ ਦਫ਼ਾ 2 ਬੰਦੇ ਚੁੱਕ ਕੇ ਬਿਠਾਉਂਦੇ ਨੇ, ਉਹਨਾਂ ਨੂੰ ਬੈਠ ਵੀ ਨਹੀਂ ਸਕਦੇ, ਲੱਤਾਂ ਕੰਬਦੀਆਂ ਨੇ, ਹੱਥ ਕੰਬਦੇ ਨੇ, ਰਾਜਨੀਤਿਕ। ਕਾਰਨ ਜਾਣਕਾਰੀ ਦਾ ਮਾਣ ਹੈ, ਹੰਕਾਰ ਹੈ ਬੜੀ, ਤੇ ਹੰਕਾਰ ਪੂਜਾ ਮੰਗਦਾ। ਦੋ ਤਰ੍ਹਾਂ ਦੇ ਮਨੁੱਖ ਨੇ, ਜਿਹੜਾ ਸੰਸਾਰੀ ਹੋਵੇਗਾ, ਆਮ ਸੰਸਾਰੀ ਪੱਧਰ ਦਾ ਮਨੁੱਖ, ਉਹ ਬੁਢੇਪੇ ਚ ਰਾਜਨੀਤਿਕ ਬਣਨ ਦੀ ਕੋਸ਼ਿਸ਼ ਕਰੇਗਾ ਜ਼ਰੂਰ, ਕਿਉਂਕਿ ਹੰਕਾਰੀ ਬੰਦੇ ਦੀ ਪੂਜਾ ਹੋਣੀ ਚਾਹੀਦੀ, ਉਹ ਪੂਜਾ ਮੰਗਦਾ ਬਈ ਅਗਲਾ ਝੁਕੇ, ਅਗਲਾ ਸਨਮਾਨ ਕਰੇ, ਅਗਲਾ ਪ੍ਰਤਿਸ਼ਠਾ ਕਰੇ, ਤਾਂ ਫਿਰ ਉਹ ਰਾਜਨੀਤਿਕ ਬਣੇਗਾ। ਤੇ ਅਗਰ ਕੋਰਾ ਪਖੰਡੀ ਧਾਰਮਿਕ ਹੋਵੇ ਤਾਂ ਬੁਢੇਪੇ ਚ ਉਹ ਰੱਬ ਹੋਣ ਦਾ ਦਾਵਾ ਕਰੇਗਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਦੁਨੀਆਂ ਦੇ ਬੇਸ਼ਤਰ ਪਖੰਡੀਆਂ ਨੇ ਬੁਢੇਪੇ ਚ ਦਾਵਾ ਕੀਤਾ ਕਿ ਅਸੀਂ ਰੱਬ ਹਾਂ, 80 ਸਾਲ ਦਾ ਹੋ ਗਿਆ ਹਰਨਾਕਸ਼ ਉਦੋਂ ਕਹਿੰਦਾ ਹੈ ਕਿ ਮੈਂ ਰੱਬ ਹਾਂ, 70 ਵਰ੍ਹੇ ਦੇ ਕਰੀਬ ਹੈ ਰਾਵਣ, ਕਹਿੰਦਾ ਮੈਂ ਹੀ ਭਗਵਾਨ, ਮੈਂ ਹੀ ਈਸ਼ਵਰ ਹਾਂ। ਔਰ 72 ਸਾਲ ਦਾ ਹੋਇਆ ਇਹ ਅਵਤਾਰ ਸਿੰਘ ਨਿਰੰਕਾਰੀ, ਕਹਿਣ ਲੱਗਾ ਮੈਂ ਹੀ ਗੁਰੂ ਨਾਨਕ ਹਾਂ, ਮੈਂ ਹੀ ਪਰਮਾਤਮਾ। ਜਵਾਨੀ ਠੀਕ ਲੰਘ ਗਈ ਸੀ ਇਸਦੀ, ਦਾਗ ਨਹੀਂ ਸੀ ਕੋਈ, ਬੁਢੇਪਾ ਸਾਰਾ ਦਾਗ, ਸਾਰਾ ਬ੍ਰਿਸ਼ਟ ਹੋਇਆ, ਸਾਰਾ ਇਸੇ ਤਰੀਕੇ ਨਾਲ ਦੁਬਦਾ ਭਰਿਆ ਹੋਇਆ। ਤੇ ਜਿਹੜੇ ਇਸ ਵਕਤ 83 ਦੇ ਕਰੀਬ ਸੰਤ ਮੌਜੂਦ ਨੇ ਹਿੰਦੁਸਤਾਨ ਦੇ, ਤੇ ਜੋ ਰੱਬ ਹੋਣ ਦਾ ਦਾਵਾ ਪਏ ਕਰਦੇ ਨੇ, ਸਭ ਬੁੱਢੇ ਨੇ, ਸਭ 70-75 ਤੋਂ ਟੱਪੇ ਹੋਏ ਨੇ। ਇਹ ਹੈਰਾਨਗੀ ਦੀ ਗੱਲ ਹੈ। ਕਾਰਨ ਕਿ ਬੁਢੇਪੇ ਚ ਹੰਕਾਰ ਵੱਧ ਜਾਂਦਾ, ਕਮਰ ਝੁਕ ਜਾਂਦੀ ਹੈ, ਮਨ ਨਹੀਂ ਝੁਕਦਾ, ਭਾਵੇਂ ਸਰੀਰ ਝੁਕ ਜਾਂਦਾ ਕਮਾਨ ਦੀ ਤਰ੍ਹਾਂ, ਅੰਦਰੋਂ ਨਹੀਂ ਝੁਕਦੇ, ਬੜਾ ਪ੍ਰਬਲ ਹੰਕਾਰ। ਤੇ ਉਹ ਹੰਕਾਰ ਪੂਜਾ ਮੰਗਦਾ, ਪ੍ਰਤਿਸ਼ਠਾ ਮੰਗਦਾ, ਤੋ ਕਿਧਰੇ ਭਗਵਾਨ ਹੋਣ ਦਾ ਦਾਵਾ ਕੀਤਾ ਜਾਏਗਾ, ਕਿਧਰੇ ਚੌਧਰੀ ਬਣਨ ਦੀ ਕੋਸ਼ਿਸ਼ ਕੀਤੀ ਜਾਏਗੀ, ਹੁਣ ਕੀ ਕਰਨਾ ਤੂੰ ਚੌਧਰੀ ਬਣ ਕੇ, ਛੱਡ ਇਹਨਾਂ ਜਮੇਲਿਆਂ ਨੂੰ, ਹੁਣ ਚੌਧਰੀ ਬਣੇਗਾ।
ਇੱਥੇ ਦੀ ਤਾਂ ਮੈਂ ਕਹਿ ਨਹੀਂ ਸਕਦਾ। ਹਿੰਦੁਸਤਾਨ ਦੇ ਗੁਰਦੁਆਰਿਆਂ ਦੇ ਜਿਹੜੇ ਬਹੁਤੇ ਚੌਧਰੀ ਲੜਦੇ ਨੇ, ਕਰੀਬਨ ਕਰੀਬਨ ਬੁੱਢੇ ਨੇ। ਤੁਸੀਂ ਪੜ੍ਹ ਕੇ ਦੇਖ ਲੈਣਾ ਉਹਨਾਂ ਦਾ ਇਤਿਹਾਸ, ਉਹਨਾਂ ਦੀ ਰੂਪ ਰੇਖਾ, ਥੋੜ੍ਹੀ ਜਿਹੀਆਂ ਝਾਤ ਮਾਰ ਕੇ ਦੇਖਣਾ, ਸਭ ਬੁੱਢੇ ਨੇ। ਸਿਰਫ 3-4% ਤੁਹਾਨੂੰ ਜਵਾਨ ਮਿਲਣਗੇ, ਸਭ ਬੁੱਢੇ ਨੇ। ਪੂਜਾ ਮੰਗਦੇ ਨੇ, ਪ੍ਰਤਿਸ਼ਠਾ ਮੰਗਦੇ ਨੇ। ਤੋ ਪੂਜਾ ਪ੍ਰਤਿਸ਼ਠਾ ਵਾਸਤੇ ਕੋਈ ਤਾਕਤ ਤੇ ਚਾਹੀਦੀ ਨਾ, ਚਾਹੇ ਉਹ ਧਰਮ ਦਾ ਮੁਖੀ ਬਣ ਕੇ ਮਿਲੇ, ਚਾਹੇ ਸਮਾਜ ਦਾ ਮੁਖੀ ਮਿਲ ਕੇ ਬਣੇ, ਚਾਹੇ ਕੌਮ ਦਾ ਮੁਖੀ ਬਣ ਕੇ ਮਿਲੇ, ਚਾਹੇ ਦੇਸ਼ ਦਾ ਮੁਖੀ ਬਣ ਕੇ ਮਿਲੇ। ਤੇ ਹੁਣ ਇਹਨੂੰ ਕੌਣ ਦੱਸੇ ਜਦ ਇਹ ਹਾਲਤ ਤੇਰੀ ਹੋ ਗਈ ਏ। ਸਿਰ ਕੰਮ ਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਧ ਭਈ ਤੋ ਨਾ ਹਰ ਰਸ ਲੀਨ। ਐਸੀ ਤੇਰੀ ਹਾਲਤ ਹੋ ਗਈ, ਅਜੇ ਵੀ ਰੱਬੀ ਰਸ ਕੋਈ ਨਹੀਂ, ਅਜੇ ਵੀ ਪਰਮਾਤਮਾ ਦਾ ਰਸ ਨਹੀਂ, ਅਜੇ ਵੀ ਦੁਨੀਆਂ ਦੀ ਪਕੜ, ਅਜੇ ਵੀ ਸੰਸਾਰ ਦੀ ਪਕੜ, ਕਿਹੜੇ ਪਾਸੇ ਤੁਪਿਆ। ਹਰ ਇਸ ਉਮਰ ਦੀ ਆਪਣੀ ਕਮਜ਼ੋਰੀ ਹੈ। ਤੋ ਉਹ ਜਿਹੜਾ ਹੰਕਾਰ ਹੈ, ਉਹ ਜਿਹੜੀ ਪੂਜਾ ਦੀ ਭੁੱਖ ਹੈ, ਉਹ ਬੁੱਢੇ ਨੂੰ ਨਾਮ ਨਹੀਂ ਜਪਣ ਦਿੰਦੀ। ਹਾਲਾਂਕਿ ਕਈ ਦਫ਼ਾ ਬੁੱਢਿਆਂ ਕੋਲ ਟਾਈਮ ਬਹੁਤ ਆਉਂਦਾ, ਵਕਤ ਬਹੁਤ ਆਉਂਦਾ, ਉਹ ਇਸੇ ਗੱਲ 'ਚ ਰਹਿੰਦੇ ਨੇ ਅਸੀਂ ਬਹੁਤ ਸਿਆਣੇ, ਅਸੀਂ ਬਹੁਤ ਅੱਗੇ ਹਾਂ, ਬਹੁਤ ਅੱਗੇ ਹਾਂ, ਤੋ ਨਹੀਂ ਨਾਮ ਜਪਣਗੇ, ਨਹੀਂ ਬੰਦਗੀ ਕਰਨਗੇ। ਤੇ ਧਨ ਤੇ ਜੋਬਨ ਦੇ ਆਲੇ ਦੁਆਲੇ ਇਤਨੀ ਪਰਿਕਰਮਾ ਕਰ ਰਹੀ ਹੈ ਜਵਾਨ ਦੀ ਚੇਤਨਾ, ਉਹਦੇ ਕੋਲ ਤੇ ਵਕਤ ਹੀ ਕੋਈ ਨਹੀਂ ਨਾਮ ਜਪਣ ਦਾ। ਤੇ ਬੱਚਾ ਬਿਲਕੁਲ ਅਚੇਤ ਹੈ, ਕਿੱਥੋਂ ਬ੍ਰਹਮ ਗਿਆਨੀ ਬਣੇ, ਬਿਲਕੁਲ ਅਚੇਤ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫੈਸਲਾ, ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ, ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭੀ ਮਾਨ। ਤਿੰਨੇ ਵਿਅਰਥ ਚਲੀਆਂ ਗਈਆਂ, ਬਚਪਨਾ ਵੀ ਵਿਅਰਥ ਚਲਾ ਗਿਆ, ਜਵਾਨੀ ਵੀ ਵਿਅਰਥ ਚਲੀ ਗਈ, ਬੁਢੇਪਾ ਵੀ ਵਿਅਰਥ ਚਲਾ ਗਿਆ। ਬਚਪਨਾ ਸੁਚੇਤ ਹੋ ਗਿਆ ਤੋ ਗੱਲ ਬਣ ਗਈ, ਜਵਾਨ ਦੀ ਵਾਸ਼ਨਾ ਸੀਮਾ ਵਿੱਚ ਹੋ ਗਈ ਤੋ ਜ਼ਿੰਦਗੀ ਸਫਲ ਹੋ ਗਈ, ਬੁੱਢਾ ਨਿਰਮਾਣ ਹੋ ਗਿਆ ਤੋ ਗੱਲ ਬਣ ਗਈ। ਤਿੰਨਾਂ ਦੀਆਂ ਆਪਣੀਆਂ ਖੂਬੀਆਂ ਵੀ ਨੇ, ਉਹ ਵੀ ਸੁਭਾਵਕ, ਜੋ ਪ੍ਰਕਿਰਤੀ ਤੋਂ ਮਿਲੀਆਂ ਨੇ, ਪ੍ਰਕਿਰਤੀ ਤੋਂ। ਬੱਚਾ ਭੋਲਾ ਹੈ, ਬਹੁਤ ਭੋਲਾ, ਔਰ ਭੋਲੇ ਭਾਅ ਕਰਕੇ ਹੀ ਰੱਬ ਮਿਲਦਾ। ਕਿਸੇ ਵਕਤ ਮੈਂ ਖੁਲਾਸਾ ਕਰਾਂਗਾ, ਭੋਲੇ ਭਾਅ ਕਰਕੇ, ਚਤਰਾਈ ਕਰਕੇ ਨੇ। ਹੁਣ ਉਸ ਭੋਲੇ ਭਾਅ ਦਾ ਇਸਤੇਮਾਲ ਕਰ ਸਕੇ ਬੱਚਾ ਸੁਚੇਤ ਨਹੀਂ। ਹੀਰਾ ਤੇ ਉਸਦੇ ਕੋਲ ਹੈ, ਹੀਰੇ ਦੀ ਸਮਝ ਨਹੀਂ ਹੈ। ਬੜੀ ਪਵਿੱਤਰ ਅਵਸਥਾ ਹੈ ਬੱਚੇ ਕੋਲ, ਬਹੁਤ ਪਵਿੱਤਰ। ਇਸ ਵਾਸਤੇ ਟੈਗੋਰ ਕਿਹਾ ਕਰਦੇ ਸਨ, ਜਿਹਨੂੰ ਕਵਿਤਾ ਨਹੀਂ ਚੰਗੀ ਲੱਗਦੀ, ਜਿਹਨੂੰ ਸੰਗੀਤ ਨਹੀਂ ਚੰਗਾ ਲੱਗਦਾ, ਔਰ ਜਿਹਨੂੰ ਬੱਚੇ ਨਹੀਂ ਚੰਗੇ ਲੱਗਦੇ, ਜਿਹਨੂੰ ਫੁੱਲ ਨਹੀਂ ਚੰਗੇ ਲੱਗਦੇ, ਉਹ ਬੰਦਾ ਬੜਾ ਕਠੋਰ ਹੋਵੇਗਾ। ਉਸ ਬੰਦੇ ਦਾ ਰੱਬ ਤੱਕ ਪਹੁੰਚਣਾ ਬੜਾ ਔਖਾ ਹੋਵੇਗਾ। ਤੇ ਟੈਗੋਰ ਕੋਲ ਜਦ ਪੁੱਛਦੇ ਸਨ ਰੱਬ ਤੱਕ ਕਿਵੇਂ ਪਹੁੰਚੀਏ, ਕਹਿੰਦਾ ਸੀ ਫੁੱਲਾਂ ਨੂੰ ਵੇਖ ਕੇ, ਬੱਚਿਆਂ ਨੂੰ ਵੇਖ ਕੇ, ਸੰਗੀਤ ਨੂੰ ਸੁਣ ਕੇ, ਕਵਿਤਾ ਨੂੰ ਸੁਣ ਕੇ ਪਹੁੰਚ ਜਾਓ ਰੱਬ ਤੱਕ। ਕਈ ਵਸੀਲੇ ਨੇ, ਔਰ ਕਿਹੜੇ ਵਸੀਲੇ। ਪਹੁੰਚਾ ਦੇਗੀ ਕਵਿਤਾ, ਪਹੁੰਚਾ ਦੇਣਗੇ ਫੁੱਲ, ਪਹੁੰਚਾ ਦੇਣਗੇ ਬੱਚੇ। ਕੁਝ ਅਗੰਮੀ ਗੱਲ ਪਏ ਕਹਿੰਦੇ ਨੇ, ਇਹ ਮਾਸੂਮ ਬੱਚੇ, ਬੜੀ ਪਵਿੱਤਰਤਾ ਇਹਨਾਂ ਕੋਲ, ਛੋਟੇ ਨੇ, ਦੁਸ਼ਮਣੀ ਛੋਟੀ ਹੈ, ਵੈਰ ਵਿਰੋਧ ਛੋਟਾ ਹੈ, ਸਭ ਕੁਝ ਛੋਟਾ। ਹੁਣੇ ਲੜੇ ਨੇ, ਹੁਣੇ ਸੁਲਾਹ ਕਰ ਛੱਡਦੇ ਨੇ, ਬੜੀ ਪਵਿੱਤਰ ਦੁਨੀਆ ਇਹਨਾਂ ਦੀ। ਇਹ ਸੁਭਾਵਕ ਇਹਨਾਂ ਨੂੰ ਖੂਬੀ ਮਿਲੀ ਹੋਈ ਹੈ, ਸੁਭਾਵਕ। ਜਵਾਨ ਦੇ ਕੋਲ ਸੁਭਾਵਕ ਜੋਸ਼ ਬੜਾ ਹੈ, ਬੜਾ ਜੋਸ਼ ਹੈ। ਤੇ ਹੁਣ ਜਵਾਨ ਵਾਸਤੇ ਸਾਧਨਾ ਕਰਨ ਲਈ, ਇਸ ਵਾਸਤੇ ਉਸ ਬੰਦੇ ਦਾ ਰੱਬ ਤੱਕ ਪਹੁੰਚਣਾ ਬੜਾ ਔਖਾ ਹੋਵੇਗਾ। ਤੇ ਟੈਗੋਰ ਕੋਲ ਜਦ ਪੁੱਛਦੇ ਸਨ ਰੱਬ ਤੱਕ ਕਿਵੇਂ ਪਹੁੰਚੀਏ, ਕਹਿੰਦਾ ਸੀ ਫੁੱਲਾਂ ਨੂੰ ਵੇਖ ਕੇ, ਬੱਚਿਆਂ ਨੂੰ ਵੇਖ ਕੇ, ਸੰਗੀਤ ਨੂੰ ਸੁਣ ਕੇ, ਕਵਿਤਾ ਨੂੰ ਸੁਣ ਕੇ ਪਹੁੰਚ ਜਾਓ ਰੱਬ ਤੱਕ। ਕਈ ਵਸੀਲੇ ਨੇ, ਔਰ ਕਿਹੜੇ ਵਸੀਲੇ। ਪਹੁੰਚਾ ਦੇਗੀ ਕਵਿਤਾ, ਪਹੁੰਚਾ ਦੇਣਗੇ ਫੁੱਲ, ਪਹੁੰਚਾ ਦੇਣਗੇ ਬੱਚੇ। ਕੁਝ ਅਗੰਮੀ ਗੱਲ ਪਏ ਕਹਿੰਦੇ ਨੇ, ਇਹ ਮਾਸੂਮ ਬੱਚੇ, ਬੜੀ ਪਵਿੱਤਰਤਾ ਇਹਨਾਂ ਕੋਲ, ਛੋਟੇ ਨੇ, ਦੁਸ਼ਮਣੀ ਛੋਟੀ ਹੈ, ਵੈਰ ਵਿਰੋਧ ਛੋਟਾ, ਸਭ ਕੁਝ ਛੋਟਾ। ਹੁਣੇ ਲੜੇ ਨੇ, ਹੁਣੇ ਸੁਲਾਹ ਕਰ ਛੱਡਦੇ ਨੇ, ਬੜੀ ਪਵਿੱਤਰ ਦੁਨੀਆ ਇਹਨਾਂ ਦੀ। ਇਹ ਸੁਭਾਵਕ ਇਹਨਾਂ ਨੂੰ ਖੂਬੀ ਮਿਲੀ ਹੋਈ ਹੈ, ਸੁਭਾਵਕ। ਜਵਾਨ ਦੇ ਕੋਲ ਸੁਭਾਵਕ ਜੋਸ਼ ਬੜਾ ਹੈ, ਬੜਾ ਜੋਸ਼ ਹੈ। ਤੇ ਹੁਣ ਜਵਾਨ ਵਾਸਤੇ ਸਾਧਨਾ ਕਰਨ ਦੀ ਇਸ ਵਾਸਤੇ ਲੋੜ ਹੈ ਕਿ ਜੋਸ਼ ਦੇ ਨਾਲ ਨਾਲ ਇਸਨੂੰ ਹੋਸ਼ ਵੀ ਮਿਲ ਜਾਏ। ਜਵਾਨਾਂ ਕੋਲ ਹੋਸ਼ ਨਹੀਂ ਆਉਂਦਾ, ਸਿਰਫ ਜੋਸ਼ ਹੀ ਜੋਸ਼, ਅੰਧਾ ਜੋਸ਼। ਇਹਨਾਂ ਦੀਆਂ ਛੇਤੀ ਸੁਸਾਇਟੀਆਂ ਬਣ ਜਾਣਗੀਆਂ, ਅੰਧੇ ਕੰਮ ਵੀ ਕਰਨ ਲੱਗ ਪੈਣਗੀਆਂ, ਕਾਰਨ ਜੋਸ਼ ਹੈ, ਹੋਸ਼ ਕੋਈ ਨਹੀਂ। ਕੁਝ ਹੋਸ਼ ਤੇ ਚਾਹੀਦਾ। ਬੁੱਢੇ ਕੋਲ ਹੋਸ਼ ਹੈ, ਬੜਾ ਹੋਸ਼ ਹੈ, ਜੋਸ਼ ਕੋਈ ਨਹੀਂ, ਬਿਲਕੁਲ ਠੰਡਾ ਪੈ ਚੁੱਕਿਆ, ਬਿਲਕੁਲ ਮੁਰਦਾ ਹੋ ਗਿਆ, ਅੰਦਰ ਕੋਈ ਉਮੰਗ ਹੀ ਨਹੀਂ ਰਹੀ, ਤਰੰਗ ਨਹੀਂ ਰਹੀ। ਉਂਝ ਹੋਸ਼ ਬੜਾ ਹੈ, ਸੋਚਣੀ ਬੜੀ ਹੈ, ਵਿਚਾਰਦਾ ਬੜਾ ਹੈ, ਜ਼ਿੰਦਗੀ ਦੇ ਤਜਰਬੇ ਬੜੇ ਨੇ, ਜੀਵਨ ਦੀਆਂ ਪੌੜੀਆਂ ਤੇ ਬਹੁਤ ਚੱਲਿਆ, ਬੋਧ ਬਹੁਤ ਹੈ, لیکن اس بودھ کا استعمال کر سکے تے اپنی زندگی نو کسی تھان تے پہنچا سکے، اندر جوش ہی کوئی نہیں، بالکل ٹھنڈا پہ چکے، بالکل ٹھنڈا. جوان کول بڑا جوش ہے پر ہوش کوئی نہیں، اس واسطے پٹھے کام کرن لگ پیندا. اور اکثر دنیا وچ بہت سارے پٹھے کام جوانوں کے آسرے کے اندر، کیونکہ جوش تے بڑا ہے، ہوش ہے نہیں. کلے ہوش نال پٹھے کام نہیں ہوندے، ہوش تے بڑھیاں کول ہے، کچھ بھی نہیں ہوندا سنسار وچ. جنے کرے اپدر ہون گے، کتنے فساد ہون گے، لڑائی جھگڑے ہون گے، کچھ بھی انرتھ ہوے گا، بہتا نوجوانوں کا ہاتھ ہوے گا، کیونکہ جوش بڑا ہے. یہ دھرم دے نام تے بھی لڑ سکتے ہیں، حالانکہ دھرم کا مطلب ہے سارے جھگڑے ایک پاسے کرو. گل تو اتنی ہے، سب کو امید ہم آپن گھینا، ہم سب نہ کے ساجن، دور پر آئے ہو من کا برہا، تو میل کی ہو میرے راج. اور اس سماج کے نام تے بھی جھگڑ پین گے، اور یہ دیش کے نام تے بھی جھگڑ پین گے، اور ویرتھ جھگڑے کر دیں گے. بہت ساریا ویرتھ دیا لڑائیاں دھرم مندروں کے جڑیاں موجود نے، وہ کورے جوش کر کے، ہوش نال نہیں ہے. بڈھے کول ہوش ہے، رب دی دتی ہوئی دولت اس کول ہے، پر جوش کوئی نہیں، اندروں بالکل ٹھنڈا پی چکے، چلن دی سمرتھا ہی کوئی نہیں، ہمت ہی کوئی نہیں. انج ہوش بڑا ہے، سوج ہے، سمجھ ہے. نام جپن دے نال یہ ساریا جڑی خوبیاں نے، انہوں دے صحیح استعمال کرن دا ڈھنگ بندے نو آ جاندا. وہ جڑا بھولا پن ہے بچے کول، وہ سچیت ہو کے اس بھولے پن دا استعمال کر کے پرماتما دی پراپتی کر لیندا ہے، کیونکہ اس نو پتا ہے کہ کہت کبیر بھگت کر پایا، بھولے بھائے ملے رگر آیا. وہ تو ملتا ہی بھولے پن کر کے، اور بھجن کر کے جوان اپنے جوش دے نال ہوش بھی جوڑ لیندا ہے. ایک چھوٹی جی گاتھا میں تھوڑے سامنے رکھا، پاویں وقت ہویا. گرو گوبند سنگھ جی مہاراج نو پونٹے صاحب دے نیڑے بائی دھار دے راجیاں نے گھیر لیا چاروں پاس. بڑی تو بھی تسی بچ نکلے ہو، اج میرے ہتھاں تو تھانوں کوئی نہیں بچا سکتا. چاروں پاسے ویکھو گھیرا پیا، صاحباں دے چہرے تے بڑا ٹرما. عمر صاحب گرو گوبند سنگھ جی مہاراج جی کوئی بہت لمبی نہیں ہوئی، 42 سال دی عمر وچ سنسار تو رخصت ہو گئے. میں تے کئی دفعہ دیکھدا کنڈیاں دی عمر بہت زیادہ ہوندی ہے، پھلاں دی عمر زیادہ نہیں ہوندی. دو چار دن کھڑے پھر گئے، پر کنڈا تے کمبخت کئی دفعہ انہیں چر تک رہندا جنہیں چر تک بوٹا ہو گئے. کنڈے دی عمر بہت زیادہ ہے، 95 سال تک زندہ رہندا ہے اورنگزیب، 42 سال وچ رخصت ہو جاندے نے گرو گوبند سنگھ. اس طرح کے کئی ادارن مینوں ملدے نے، عام نہیں، بتھیرا نہیں، لیکن پھر بھی بیشتر ادارن ایسے ملدے نے، اور تھوڑے سامنے پرتکش دلیل ہے. پھل دی عمر کوئی بہت لمبی چوڑی نہیں، دے گیا سندرتا، دے گیا ایک مہک دی جھلک، دے گیا ایک جیون دا کھیڑا، دے گیا ایک سندیش، چلا گیا. مہاپرش آؤں بھی پھلوں کی طرح نے، کچھ سندیشہ دن واسطے آتے ہیں. اوتاراں تے مہاپرشاں واسطے اسلام نے جڑا شبد چنیا ہے بڑا قیمتی ہے، پیغمبر، پیغام لیا یعنی کوئی سندیشا رب دا. ہن گرو گوبند سنگھ جی مہاراج صاحب کہنے جو نج پرب مو سو کہا سو کہو جگما، بھئی رب دی گل جگت نو سنان آیا، میری اپنی کوئی گل نہیں. کہ پیغمبر ہو گئے، پیغام دین والے، سندیشا لے کے آئے نے، کسی دی چٹھی لے کے آئے. اس طرح دے پرشاں واسطے اسلام نے شبد چنیا پیغمبر، یہ پیغمبر نے پیغام لے کے آئے. خیر یووا نے گرو گوبند سنگھ جی مہاراج جوان اوستھا دچنا ہے، بھرپور جوانی ہے، چاروں پاسے مغل تے بائی دھار دی سینا نے گھیریا ہوا. ہری چند کہندا ہے مہاراج میں تھوڑی تیر اندازی دے تے تلوار بازی دے کئی کرشمے سنے نے لوکاں تو، تے بچ کے تے تسی جا نہیں سکدے، اتنا میرا بھروسہ ہے کہ آپاں دو دو ہتھ کر لئیے، آپ فوج نو ایک پاسے رہن دئیے، تسی اپنے سنگھاں نو ایک پاسے رہن دو، میں ذرا ویکھنا چاہنا تھوڑے کول کوئی کرشمہ بھی ہے کہ نہیں، میں ویکھنا چاہنا. بڑا ہنکاری طبیعت دا اے ہری چند گھوڑے تو اگے آ گیا، سینا پیچھے کھڑی سی. کہندا مہاراج کوئی کرشمہ ہے، کوئی گل ہے تھوڑے کول؟ تھانوں گرو نانک دی گدی نصیب ہوئی ہے، اور گرو ہون دا تسی دعویٰ کیتا ہے، کیونکہ اج تک جننے گرو ہوئے سن، کوئی بھگوے بھیج دے ہوئے سن، کوئی ننگے ہوئے سن، کوئی آشرم دے رہندے سن، اج ایک پہلا ہی پرش ایسا آیا جدے گلے وچ موتیاں دی مالا ہے،
ਜਿਹਦੇ ਸੀਸ ਦੇ ਉੱਤੇ ਕਲਗੀ ਆ, ਜਿਹਦੇ ਰੇਸ਼ਮੀ ਬਸਤਰ ਸਨ, ਜਿਹਦੇ ਸੋਨੇ ਦਾ ਸਿੰਘਾਸਣ ਸੀ, ਜਿਹਦੇ ਉੱਤੇ ਚੌਰ ਹੁੰਦੀ ਸੀ, ਜਿਹਦੇ ਪੈਰਾਂ ਵਿੱਚ ਬੜੀ ਕੀਮਤੀ ਜੁੱਤੀ ਆਉਂਦੀ ਸੀ, ਇਹ ਸਿਲਸਿਲਾ ਵੇਖ ਕੇ ਕੁਦਰਤੀ ਗੱਲ ਹੈ ਕਈਆਂ ਦੇ ਮਨ ਵਿੱਚ ਸ਼ੱਕ ਪੈਦਾ ਹੋਣਾ ਸੀ, ਤੋ ਹਰੀਚੰਦ ਦੇ ਮਨ ਵਿੱਚ ਵੀ ਸ਼ੱਕ ਸੀ। ਹਰੀਚੰਦ ਕਹਿੰਦੇ ਮਹਾਰਾਜ ਤੁਹਾਡੀ ਤੀਰ ਅੰਦਾਜ਼ੀ ਤੇ ਤਲਵਾਰਬਾਜ਼ੀ ਦੀਆਂ ਬੜੀਆਂ ਗੱਲਾਂ ਨੇ ਤੇ ਸੈਨਾ ਨੂੰ ਮੈਂ ਅਜੇ ਖਾਮੋਸ਼ ਰੱਖਦਾ, ਜਾਣਾ ਤੁਸੀਂ ਕਿੱਥੇ ਹੈ, ਹਜ਼ਾਰਾਂ ਦੇ ਬੰਦੇ ਨੇ ਮੇਰੇ ਕੋਲ, ਮੈਂ ਚਾਹੁੰਦਾ ਅਸੀਂ ਆਪ ਪਹਿਲੇ ਦੋ ਦੋ ਹੱਥ ਕਰੀਏ, ਇੱਕ ਦੂਜੇ ਦੇ ਉੱਤੇ ਤੀਰ ਚਲਾਈਏ, ਮੈਂ ਤੁਹਾਡੇ ਵਾਰ ਨੂੰ ਬਚਾਵਾਂਗਾ, ਤੁਸੀਂ ਮੇਰਾ ਵਾਰ ਬਚਾਓ। ਤੇ ਹਰੀਚੰਦ ਨੇ ਉੱਥੇ ਇਹ ਕਹਿ ਦਿੱਤਾ ਕਿ ਮੇਰਾ ਵਾਰ ਯਮਰਾਜ ਵੀ ਰੋਕੇ ਉਹਦੇ ਚ ਵੀ ਸਮਰਥਾ ਨਹੀਂ, ਅੱਜ ਤੱਕ ਖਾਲੀ ਨਹੀਂ ਗਿਆ ਅੱਜ ਤੱਕ। ਐਸਾ ਦਾਵਾ ਉਸਨੇ ਹਰੀਚੰਦ ਨੇ ਕੀਤਾ। ਤੋ ਹਰੀਚੰਦ ਕਹਿੰਦਾ ਮਹਾਰਾਜ ਤੁਸੀਂ ਤੇ ਹੋਏ ਇੱਕ ਫਕੀਰ, ਮੈਂ ਤੁਹਾਡਾ ਹੰਕਾਰ ਤੋੜਨਾ ਤੇ ਮੈਂ ਹਾਂ ਸ਼ਹਿਨਸ਼ਾਹ ਬਾਦਸ਼ਾਹ, ਬਾਈ ਧਾਰ ਦੇ ਰਾਜਿਆਂ ਦੇ ਚੁਕਮੁਖੀ ਰਾਜਾ, ਕਿਧਰੇ ਇਤਿਹਾਸ ਕੁਛ ਹੋਰ ਦਾ ਹੋਰ ਨਾ ਕਹੇ, ਮੈਂ ਤੁਹਾਨੂੰ ਪਹਿਲੇ ਮੌਕਾ ਦੇਣਾ ਤੁਸੀਂ ਤੀਰ ਚਲਾਓ, ਹਰੀਚੰਦ ਕਹਿੰਦਾ। ਸਹਿਜ ਕਹਿਣ ਲੱਗੇ ਇਹ ਗੁਰੂ ਨਾਨਕ ਦੀ ਗੱਦੀ, ਇਹ ਪਹਿਲੇ ਤੀਰ ਚਲਾਉਣਾ ਸਿੱਖੀ ਨਹੀਂ, ਅਸੀਂ ਸਿਪਾਹੀ ਬਾਤ ਦੇ ਛਾਂ, ਫਕੀਰ ਪਹਿਲੇ, ਫਕੀਰ ਕਦੀ ਕਿਸੇ ਦੇ ਪਹਿਲੇ ਵਾਰ ਨਹੀਂ ਕਰਦਾ, ਔਰ ਮੈਂ ਆਪਣੇ ਫਕੀਰੀ ਦੇ ਨਾਤੇ ਤੇ ਕਹਿੰਦਾ ਹਰੀਚੰਦ ਤੂੰ ਪਹਿਲੇ ਵਾਰ ਕਰ। ਕਹਿੰਦੇ ਨੇ ਹਰੀਚੰਦ ਦਾ ਅੰਦਰੋਂ ਹੱਸ ਪਿਆ। ਇਹ ਸਾਰੀ ਕਥਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀ ਹੈ ਦਸਮ ਗ੍ਰੰਥ ਵਿੱਚ, ਸਾਰੀ ਦੀ ਸਾਰੀ ਕਥਾ ਦਸਮ ਗ੍ਰੰਥ ਦੇ ਸਤਿਗੁਰੂ ਨੇ ਆਪ ਲਿਖੀ ਹੈ, ਮੌਜੂਦ ਹੈ। ਹਰੀਚੰਦ ਅੰਦਰੋਂ ਸੋਚਦਾ ਹੈ ਫਕੀਰ ਨੇ, ਰਾਜਨੀਤਿਕ ਨਹੀਂ ਹੈ, ਇਹਨਾਂ ਨੂੰ ਸੰਸਾਰ ਦੀ ਕੋਈ ਸੋਝ ਬੋਝ ਨਹੀਂ, ਇਹਨਾਂ ਨੂੰ ਕੋਈ ਸਮਝ ਨਹੀਂ, ਇਹ ਲੋਕਾਂ ਨੂੰ ਸਿਪਾਹੀ ਤੇ ਬਣਾ ਰਹੇ ਨੇ, ਸੰਤਾਂ ਨੂੰ ਸਿਪਾਹੀ ਤੇ ਬਣਾ ਰਹੇ ਨੇ, ਪਰ ਸਿਪਾਹੀ ਕੰਮ ਕੀ ਕਰਦੇ ਨੇ ਇਹ ਇਹਨਾਂ ਨੂੰ ਕੋਈ ਪਤਾ ਨਹੀਂ। ਅੰਦਰੋਂ ਹੱਸਿਆ ਇਹਨੇ, ਇੱਕਦਮ ਨਿਸ਼ਾਨਾ ਬਣਾਇਆ ਸਤਿਗੁਰ ਦੇ ਘੋੜੇ ਦਾ। ਇਹਨੇ ਗੱਲਾਂ ਸੁਣ ਰੱਖੀਆਂ ਸਨ ਬਈ ਇਹ ਘੋੜਾ ਹਵਾ ਨਾਲ ਗੱਲਾਂ ਕਰਦਾ ਤੇ ਐਸਾ ਨਾ ਹੋਵੇ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹ ਕੇ ਤੇ ਇੱਕਦਮ ਲੰਘ ਜਾਏ, ਭੱਜ ਜਾਏ, ਐਸਾ ਉਸਦੇ ਮਨ ਵਿੱਚ ਖਿਆਲ ਆਇਆ। ਤੋ ਹਰੀਚੰਦ ਅੰਦਰੋਂ ਹੀ ਸੋਚਦਾ ਹੈ ਸਾਹਿਬਾਂ ਨੂੰ ਬਾਅਦ ਵਿੱਚ ਦੇਖਾਂਗੇ, ਪਹਿਲੇ ਘੋੜੇ ਦਾ ਭੋਗ ਪਾਈਏ। ਉਹਨੇ ਨਿਸ਼ਾਨਾ ਬਣਾਇਆ ਇੱਕਦਮ ਘੋੜੇ ਦਾ ਤੇ ਵਿਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਹਰੀਚੰਦ ਕੋ ਪਿਓ ਕਮਾਉਣ ਸੰਭਾਰਨ, ਬੜਾ ਗੁੱਸੇ ਚ ਆਇਆ, ਜਲਾਲ ਵਿੱਚ ਆਇਆ, ਕੋ ਗੁੱਸੇ ਚ ਕ੍ਰੋਧ ਵਿੱਚ, ਹਰੀਚੰਦ ਕੋ ਪਿਓ ਕਮਾਉਣ ਸੰਭਾਰਨ, ਪ੍ਰਥਮ ਬਾਜੀਅਨ ਤਾਣ ਬਾਣਨ ਪ੍ਰਹਾਰਨ। ਤਾਜ ਤਾਜੀ ਘੋੜੇ ਨੂੰ ਕਹਿੰਦੇ ਨੇ, ਉਹਨੇ ਨਿਸ਼ਾਨਾ ਬਣਾਇਆ ਤਾਜੀ ਘੋੜੇ ਦਾ, ਖਿੱਚ ਕੇ ਤੀਰ ਮਾਰਿਆ, ਸਾਹਿਬ ਕਹਿੰਦੇ ਖਤਾ ਚਲਾ ਗਿਆ, ਨਹੀਂ ਲੱਗਿਆ, ਨਿਮੂਝਣਾ ਜਿਹਾ ਮੂੰਹ ਹੋ ਗਿਆ ਹਰੀਚੰਦ ਦਾ, ਵੀ ਇਹ ਤੇ ਬਹੁਤ ਪੁੱਠੀ ਗੱਲ ਹੋ ਗਈ, ਇੰਨਾ ਵੱਡਾ ਘੋੜਾ ਔਰ ਬਣਾਇਆ ਮੈਂ ਨਿਸ਼ਾਨਾ, ਖਤਾ ਚਲਾ ਗਿਆ। ਹੁਣ ਬਕਾਇਦਾ ਬਣੇ ਹੋਏ ਵਿਧਾਨ ਦੇ ਮੁਤਾਬਕ ਹੁਣ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਹਰੀਚੰਦ ਟੁੱਟੇ ਮਨ ਨਾਲ ਕਹਿੰਦਾ ਮਹਾਰਾਜ ਹੁਣ ਤੁਸੀਂ ਵਾਰ ਕਰੋ। ਸਤਿਗੁਰ ਕਹਿੰਦੇ ਨਹੀਂ, ਅਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਵਿੱਚ ਬਿਰਾਜਮਾਨ ਹੈ, ਫਕੀਰ ਰੋਸ ਵਿੱਚ ਨਹੀਂ ਆਇਆ, ਇਹ ਹਰੀਚੰਦ ਇੱਕ ਵਾਰ ਤੋਂ ਹੋਰ ਕਰ ਲਵੇ। ਤੇ ਹੁਣ ਹਰੀਚੰਦ ਅੰਦਰੋਂ ਸੋਚਦਾ ਗੱਲ ਬਿਲਕੁਲ ਪੱਕੀ ਹੋ ਗਈ, ਇਹ ਰਾਜਨੀਤਿਕ ਨਹੀਂ ਹੈ, ਇਹਨਾਂ ਨੂੰ ਕੋਈ ਸਮਝ ਨਹੀਂ, ਮੌਕਾ ਦਿੰਦੇ ਪੈਣੇ। ਇੱਕਦਮ ਪੱਥੇ ਚ ਉਸਨੇ ਤੀਰ ਕੱਢਿਆ ਤੇ ਹਰੀਚੰਦ ਕਹਿੰਦਾ ਮਹਾਰਾਜ ਹੁਣ ਚੇਤੇ ਰੱਖ ਲਓ, ਹਰ ਤੀਰ ਖਤਾ ਨਹੀਂ ਜਾਂਦੇ ਆਉਂਦੇ, ਇਸ ਚੱਕਰ ਚ ਨਾ ਰਹਿਣਾ। ਅੱਜ ਕਿ ਉਸਨੇ ਘੋੜੇ ਦਾ ਨਿਸ਼ਾਨਾ ਨਹੀਂ ਬਣਾਇਆ, ਸਤਿਗੁਰ ਦੀ ਛਾਤੀ ਦਾ ਨਿਸ਼ਾਨਾ ਬਣਾਇਆ। ਦੁਤੀਏ ਤਾਕ ਕੇ ਤੀਰ ਮੋਕੋ ਚਲਾਇਓ, ਰੱਖਿਓ ਦੈਵ ਮੈਂ ਕਾਨ ਛੁਐ ਕੇ ਸਿਧਾਇਓ। ਸਾਹਿਬ ਕਹਿੰਦੇ ਰੱਬ ਦੀ ਨੇਤ, ਉਹਨੇ ਤੀਰ ਖਿੱਚ ਕੇ ਮਾਰਿਆ ਤੇ ਸਾਡੇ ਕੰਨਾਂ ਨੂੰ ਛੂ ਕੇ ਲੰਘ ਗਿਆ, ਸਾਡੇ ਕੰਨਾਂ ਦੇ ਕੋਲ ਐਂ ਸ਼ਾਂ ਕਰਕੇ ਲੰਘ ਗਿਆ, ਲੱਗਿਆ ਨਹੀਂ। ਕਹਿੰਦੇ ਅੱਧਾ ਹੌਸਲਾ ਹਰੀਚੰਦ ਦਾ ਢਹਿ ਗਿਆ, ਬਈ ਮਾਣ ਮੈਂ ਇਤਨਾ ਜਤਾਇਆ, ਵਾਰ ਮੈਂ ਦੋ ਕੀਤੇ, ਦੋਵੇਂ ਖਤਾ ਚਲੇ ਗਏ, ਤੇ ਮੈਂ ਇਹ ਆਖ ਬੈਠਾ ਮੇਰਾ ਵਾਰ ਤੇ ਯਮਰਾਜ ਵੀ ਖਤਾ ਨਹੀਂ ਕਰ ਸਕਦਾ, ਖਤਾ ਹੋ ਗਿਆ। ਹੁਣ ਬਿਲਕੁਲ ਟੁੱਟੇ ਹਿਰਦੇ ਨਾਲ ਕਹਿੰਦਾ ਮਹਾਰਾਜ ਹੁਣ ਤੁਸੀਂ ਵਾਰ ਕਰੋ।
साहब कहन कि गद्दी गुरु नानक दी है, फकीरां दी गद्दी है, हरी चंद अजे फकीर रोस दे च नहीं आया, तू होर वार कर। इतना ठरमा। गुरु गोबिंद सिंह जी की जीवन कथा नूं जगत विच बहुत गलत ढंग नाल पेश किया गया, बहुत गलत ढंग नाल। कईआं ने तो इत्थे तक लिख दिता निरे जोश च रहिंदे सन, अठे पैर जोश च रहिंदे सन। उन्हां अकल दे अंधियां नूं कौन दसे गुरु गोबिंद सिंह जी ते होश की मूर्ति, सियाणप की मूर्ति, दूरदृष्टि की मूर्ति ने। जरा उन्हां दी अपनियां लिखतां ही ते विचार के वेखो, उन्हां दी जिंदगी दा इतिहास ते पढ़ के वेखो। साहब कहिंदे नहीं, फकीर रोस विच नहीं आया, हरिचंद तू होर वार कर ले। अद की बड़ी चतर चलाकी तो कम लिया हरिचंद ने। साहबां दी जिहड़ी पेटी सी ना सतगुर बस्त्रां दे उपर, एक चमड़े की पेटी, ते चमड़े की पेटी दे उपर एक दुमाला, एक दुपट्टा बनते सन कपड़े का रेशमी। अक्सर घोड़ सवार ऐसा बनते हैं, तो उसने निशाना बनाया सतगुर की पेटी का, भी पहले सीने का निशाना बनाया तो तीर उच्चा हो गया, कन्न कोल लंघ गया, तो जे हुण उच्चा भी हो गएगा तो कम से कम छाती च लगेगा। और उसने अपने मकसद में थोड़ी जी कामयाबी हासिल की। साहब लिखते ने, तृतीय तीर मारियो सो पेटी मझारंग विध्यंग चिलकतंग द्वाल पारंग पदारंग। चिलकतंग रेशमी कपड़ा ते चमड़े की पेटी। तू तृतीय तीर मारियो सो पेटी मझारंग विध्यंग, रेशमी कपड़ा विनिया गया, लगया तीर, लगया निशाने ते, और पेटी भी थोड़ी जी फटी। विध्यंग चिलकतंग द्वाल पारंग पदारंग, चुभी चुंच चरमं कछु घाय न आयो कले कवलंग जान दासं बचायं। साहब कहने इतनी जी चुंज सानू लगे, थोड़ा जिहा खून बार आया, पेटी फट गई और कमर कसा फट गया। पर जिस वक्त ये नोक लगी, अगे सतगुर लिखते ने, जब है बाण लागे तबे रोस जागे, रोस जाग गया। फिर साहब अगा लिखते ने, करै लै कमाण हणन बाण तारण सभे वीर धाए सरोघं चलाए। साहब कहने हरिचंद हुण जे रब दा भी वास्ता पाया ना, हुण मेरे हथ नहीं रुकना, हुण तू खुदा दा भी वास्ता पा, हुण रब दा भी वास्ता पा ते गल नहीं बनेगी। फकीर रोस दे चा गया, हुण फकीर जोश दे चा गया। कहने खुदा दी खुदाई कंब जांदी है जद फकीर जोश दे चा जाए, फकीर रोस दे चा जाए। जब ए बाण ला गयो तब हे रोस जागे। साहब कहने हुण रोस जा गया, जिस संत के तू दर्शन करता पिया सी हुण उसनू सिपाही के रूप च वेख, वो की करता है? जिन्हों तू फकीर के रूप च वेखदा पिया सी उहनू हुण सिपाही के रूप च वेख, वो की करता है? संत के रूप च जो मैं कीता है वो तैनू दस दिता है, तो हुण मैं तैनू दसना है कि मैं सिपाही के रूप च की कर सकदा। हणन बाण ताणन सदे वीर धाए सरोघन चलाए। साहबां ने हथ विच धनुष बाण पकड़ लिया, भी जिहड़ी तू शर्त रखी है उसे ते मैं पूरा, मैं एको ही तीर चलाना है। हरी चंद मारे सो जोधा लितारे, एको ही तीर उहदे सीने नूं विन के निकल गया, घोड़े तो थले डग गया। ते ज्यों अपना सेनापति मुखी जमीन दे उत्ते तड़पदे होया सेना ने वेख्या, सेना भज पई। कोई सतगुर दा जलाल, कोई सतगुर दे बोल, कोई सतगुर दा प्रताप, ऐसी ओ हौसला पस्त होई, सेना भज पई। साहिब कहन सदे धीर धाए सरोघन चलाए। कुछ उहदे सिपाही गुस्से च जरूर आए, ते ज्यों उन्हां सारिआं ने धनुष बाण चढ़ाणी शुरू कीती, साहिब कहन मैं बारिश कर दित्ती तीरां दी। सभे वीर धाए सरोघन चलाया, मैं ते तीरां दी बारिश कर दिती, उन कई वीर गिर गए, कई भज गए। हरिचंद नूं तड़पदे होया वेख के पातशाह दे हथ जुड़े ने अकाल पुरख दे चरणा च, भई जीत मेरी कृपा काल केरी, ए अकाल पुरख तेरी बख्शिश सच दी जित होई है, निर्माणता दी जित होई है, होश दी जित होई है, तेरा शुकराना, तेरा धनवाद। बचित्र नाटक दे इस वार्ता नूं लिखिआ, तीन दफा मैदान जंग दे ਕਿਤੇ ਦੁਸ਼ਮਣ ਨੂੰ ਬਾਰ ਬਾਰ ਮੌਕਾ ਦੇਣਾ, ਖਿਮਾ ਕਰਨੀ ਬਹੁਤ ਵੱਡੇ ਹੋਸ਼ ਦੀ ਗੱਲ ਹੈ। ਮੈਂ ਇੱਥੇ ਕਈ ਜਵਾਨਾਂ ਨੂੰ ਵੇਖਦਾ, ਮਜ਼ਾ ਲੈ ਅਗਲੇ ਨੂੰ ਅੱਧਾ ਮੌਕਾ ਵੀ ਦੇਣ, ਐਵੇਂ ਆਪੇ ਤੋਂ ਬਾਹਰ ਹੋ ਜਾਣਗੇ, ਐਵੇਂ ਲੜਾਈ ਝਗੜੇ ਮੁੱਲ ਲੈ ਲੈਣਗੇ ਧਰਮ ਦੇ ਨਾਂ ਤੇ। ਇਹਨਾਂ ਨੂੰ ਕੌਣ ਦੱਸੇ ਪਹਿਲੇ ਹੋਸ਼? ਕਲਗੀਧਰ ਤੋਂ ਪਹਿਲੇ ਹੋਸ਼ ਸਿੱਖੋ, ਜੋਸ਼ ਬਾਅਦ ਵਿੱਚ, ਜੋਸ਼ ਵਿੱਚ ਬਾਅਦ ਵਿੱਚ ਆਉਣਾ। ਜਦ ਅਗਲਾ ਅੱਤ ਕਰ ਦੇਵੇ, ਜਦ ਅਗਲੇ ਨੇ ਅੱਤ ਨਹੀਂ ਕੀਤੀ ਤੇ ਅਗਲਾ ਦਲੀਲ ਨਾਲ ਗੱਲ ਕਰ ਰਿਹਾ ਹੋਵੇ, ਤਾਂ ਫਿਰ ਤੁਸੀਂ ਹੋਸ਼ ਨਾਲ ਗੱਲ ਕਰੋ। ਕੋਰੇ ਜਿਹੜਾ ਜੋਸ਼, ਜਿਹਦੀ ਬੁਨਿਆਦ ਹੋਸ਼ ਥੱਲੇ ਨਾ ਹੋਵੇ, ਖਿਮਾ ਕਰਨੀ, ਉਹ ਮੂੜਾਂ ਦੀ ਹਰਕਤਾਂ ਹੁੰਦੀਆਂ ਨੇ। ਸਤਿਗੁਰਾਂ ਨੇ ਸਾਨੂੰ ਜੋਸ਼ ਤੇ ਹੋਸ਼ ਇਕੱਠਾ ਦਿੱਤਾ। ਅਗਰ ਜਵਾਨ ਵਿੱਚ ਜੋਸ਼ ਦੇ ਨਾਲ ਨਾਲ ਹੋਸ਼ ਵੀ ਆ ਜਾਏ, ਜਵਾਨੀ ਸਫਲ ਹੋ ਗਈ। ਤੇ ਬੱਚੇ ਦੇ ਕੋਲ ਆਪਣੇ ਭੋਲੇਪਣ ਨੂੰ ਵਰਤਣ ਵਾਸਤੇ ਸੁਚੇਤਪਣਾ ਆ ਜਾਏ, ਬਚਪਨਾ ਸਫਲ ਹੋ ਗਿਆ। ਤੇ ਜੇ ਬੁੱਢਾ ਕਿਧਰੇ ਆਪਣੇ ਹੰਕਾਰ ਨੂੰ ਨਿਰਮਾਣਤਾ ਵਿੱਚ ਬਦਲ ਦੇਵੇ, ਨਿਰਮਾਣਤਾ ਵਿੱਚ, ਮੈਂ ਦੇਖਦਾ ਕਈ ਦਫ਼ਾ ਪਿਓ ਤੇ ਪੁੱਤਰ ਦੇ ਝਗੜੇ ਜਾਂ ਸੱਸ ਤੇ ਨੂੰਹ ਦੇ ਝਗੜੇ ਕਰੀਬਨ ਕਰੀਬਨ ਮੈਨੂੰ ਹੰਕਾਰ ਦੇ ਝਗੜੇ ਪ੍ਰਤੀਤ ਆਉਂਦੇ ਨੇ, ਕੋਈ ਲੰਬੀ ਚੌੜੀ ਗੱਲ ਨਹੀਂ। ਅਜੋਕਾ ਪਿਓ ਕਈ ਦਫ਼ਾ ਕਹਿੰਦਾ ਵੀ ਕੀ ਕਰੀਏ, ਔਲਾਦ ਹੀ ਬਿਲਕੁਲ ਭੈੜੀ ਹੋ ਗਈ, ਝੁਕਦੀ ਨਹੀਂ। ਪਹਿਲੀ ਔਲਾਦ ਬੜਾ ਸਨਮਾਨ ਕਰਦੀ ਸੀ। ਤੇ ਮੈਂ ਅਰਜ਼ ਕਰਾਂ, ਸਨਮਾਨ ਤਾਂ ਹੁੰਦਾ ਕਿ ਅਗਲਾ ਮਨੁੱਖ ਥੋੜਾ ਜਿਹਾ ਉੱਚਾ ਹੋਵੇ, ਤੇ ਪੁੱਤਰ ਦੇਖਦਾ ਵੀ ਜਿਸ ਪੌੜੀ ਤੇ ਮੈਂ ਖੜਾ, ਮੇਰਾ ਪਿਓ ਵੀ ਉੱਥੇ ਹੀ ਖੜਾ, ਕੋਈ ਫਰਕ ਤੇ ਹੈ ਨਹੀਂ। ਇਹ ਦੋ ਪੌੜੀਆਂ ਅੱਗੇ ਹੋਵੇ ਤੇ ਮੈਂ ਮੱਥਾ ਟੇਕਾਂ, ਇਹ ਤਿੰਨ ਚਾਰ ਪੌੜੀਆਂ ਅੱਗੇ ਹੋਵੇ ਤੇ ਮੈਂ ਸਤਿਕਾਰ ਕਰਾਂ, ਤੇ ਜਿਹੜੀ ਪੌੜੀ ਤੇ ਮੈਂ ਖੜਾ ਉੱਥੇ ਮੇਰਾ ਪਿਓ ਖੜਾ। ਮੈਂ ਕਰੋਧੀ ਹਾਂ, ਇਹ ਵੀ ਕਰੋਧੀ ਹੈ, ਮੈਂ ਝੂਠ ਹਾਂ, ਇਹ ਵੀ ਝੂਠ ਹੈ, ਮੈਂ ਵਾਸ਼ਨਾ ਦੇ ਚ, ਇਹ ਵੀ ਵਾਸ਼ਨਾ ਦੇ। ਤੋ ਵਾਸ਼ਨਾ ਵਾਸ਼ਨਾ ਦੇ ਅੱਗੋਂ ਨਹੀਂ ਝੁਕਦੀ, ਕ੍ਰੋਧ ਕ੍ਰੋਧ ਦੇ ਅੱਗੋਂ ਨਹੀਂ ਝੁਕਦਾ, ਕ੍ਰੋਧ ਨਿਰਮਾਣਤਾ ਦੇ ਅੱਗੋਂ ਝੁਕ ਸਕਦਾ, ਵਾਸ਼ਨਾ ਨਿਰਵਾਸ਼ਨਾ ਦੇ ਅੱਗੋਂ ਝੁਕ ਸਕਦੀ ਹੈ। ਖਿਮਾ ਕਰਨੀ, ਅਗਰ ਬੱਚਾ ਨਹੀਂ ਝੁਕਿਆ, ਬੱਚੇ ਨੇ ਸਤਿਕਾਰ ਨਹੀਂ ਕੀਤਾ ਮਾਂ ਬਾਪ ਦਾ, ਤੋ ਪੂਰਨ ਰੂਪ ਦੇ ਚ ਬੱਚਾ ਕਸੂਰਵਾਰ ਨਹੀਂ, ਉਹਦੇ ਚ ਪਿਓ ਵੀ ਕਸੂਰਵਾਰ ਹੋਵੇਗਾ, ਮਾਂ ਵੀ ਕਸੂਰਵਾਰ ਹੋਵੇਗੀ। ਕਿਉਂਕਿ ਸਨਮਾਨ ਹੁੰਦਾ ਗੁਣਾਂ ਦਾ, ਸਨਮਾਨ ਹੁੰਦਾ ਕਿਸੇ ਖਾਸ ਗੱਲ ਦਾ, ਤੇ ਜਿਸ ਥਾਂ ਦੇ ਉੱਤੇ ਬੱਚਾ ਖੜਾ ਉੱਥੇ ਹੀ ਪਿਓ ਖੜਾ, ਫਰਕ ਤੇ ਦੋਵਾਂ ਚ ਹੈ ਕੋਈ? ਤੇ ਜਦ ਦੋਵਾਂ ਚ ਫਰਕ ਨਹੀਂ ਤੇ ਕੌਣ ਝੁਕਿਆ, ਕਿਉਂ ਝੁਕਿਆ? ਸਮੁੱਚੀ ਦੁਨੀਆਂ ਚ ਐਸਾ ਹੋ ਰਿਹਾ, ਔਗੁਣਾਂ ਨਾਲ ਭਰਿਆ ਹੋਇਆ ਪਿਓ ਹੈ ਤੇ ਬੱਚੇ ਨੂੰ ਕਹਿੰਦਾ ਝੁਕ, ਕਿਸ ਤਰ੍ਹਾਂ ਝੁਕੇਗਾ? ਔਗੁਣਾਂ ਦੇ ਸਤਿਕਾਰ ਨਹੀਂ ਹੁੰਦਾ। ਤੇ ਇਤਨੀ ਮੈਂ ਅਰਜ਼ ਕਰਦੇ ਹਾਂ, ਜਦ ਮਨੁੱਖ ਗੁਣਾਂ ਨਾਲ ਭਰ ਜਾਏ ਤੇ ਬੱਚਿਆਂ ਦਾ ਤੇ ਕਹਿਣਾ ਕਿ ਸ਼ੈਤਾਨ ਨੂੰ ਵੀ ਝੁਕਣਾ ਪੈਂਦਾ। ਤੂੰ ਕਰਕੇ ਤੇ ਵੇਖ, ਕੁਛ ਆਪਣੇ ਅੰਦਰ ਤਬਦੀਲੀ ਕਰਕੇ ਤੇ ਵੇਖ। ਸੋ ਬੁੱਢਾ ਨਿਰਮਾਣਤਾ ਦੀ ਮੂਰਤੀ ਬਣ ਜਾਏ, ਬੁਢੇਪਾ ਸਫਲ। ਇੱਕ ਗਾਥਾ ਕਹਿ ਕੇ ਸਮਾਪਤੀ, ਸਮਾਂ ਹੋ ਗਿਆ। 84 ਵਰੇ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ, ਉਮਰ ਦੇਖੀਏ ਬਹੁਤ ਵੱਡੀ, ਬਹੁਤ ਵੱਡੀ। ਸਿੰਘਾਸਣ ਤੇ ਬੈਠੇ ਸਨ, ਭਰੀ ਹੋਈ ਸੰਗਤ ਸੀ, ਦੂਰ ਦੂਰ ਤੋਂ ਲੋਕੀ ਦਰਸ਼ਨਾਂ ਨੂੰ ਆਏ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ, 26 ਸਾਲ ਦੀ ਉਮਰ, ਪੂਰੇ ਜਵਾਨ, ਸ਼ਰੀਕਾਂ ਦੇ ਭੜਕਾਏ ਹੋਏ ਗੁੱਸੇ ਚ ਆ ਗਏ। ਇਤਨੇ ਗੁੱਸੇ ਚ ਆਏ ਕਿ ਸਿੰਘਾਸਣ ਦੇ ਉੱਤੇ ਬੈਠੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਖਿੱਚ ਕੇ ਲੱਤ ਮਾਰੀ ਸੀਨੇ ਚ, ਤੇ ਸਤਿਗੁਰ ਸਿੰਘਾਸਣ ਤੋਂ ਥੱਲੇ ਗਿਰ ਗਏ। ਇਹ ਘਟਨਾ ਭਾਈ ਸੰਤੋਖ ਸਿੰਘ ਜੀ ਨੇ ਲਿਖੀ। ਸੰਗਤ ਹੈਰਾਨ, ਬਾਬਾ ਦਾਤੂ ਜੀ ਨੂੰ ਵੀ ਕੁਛ ਨਾ ਆਖ ਸਕਣ, ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ। ਇਕਦਮ ਸੰਭਾਲਿਆ ਸੰਗਤ ਨੇ ਗੁਰੂ ਅਮਰਦਾਸ ਜੀ ਨੂੰ, ਸਾਹਿਬ ਇਸ਼ਾਰਾ ਕਹਿੰਦੇ ਨਾ, ਮੈਨੂੰ ਨਾ ਛੂਓ। ਸਤਿਗੁਰਾਂ ਦੀ ਜ਼ਬਾਨ ਤੋਂ ਜਿਹੜੇ ਬਚਨ ਨਿਕਲੇ ਨੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ, ਹੱਥ ਜੋੜ ਕੇ ਉਹ ਦਾਤੂ ਨੂੰ ਕਹਿੰਦੇ ਨੇ, ਇੱਕ ਤੋ ਸੇਵਾ ਕਰਤ ਰਹੇ ਹੋ, ਦੁਤੀਏ ਬਹਿ ਤੇ ਗਿਰਦ ਬਏ ਹੋ, ਜਾਂ ਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਰ ਨਹਿ ਥੋਰਾ। ਦਾਤੂ, ਤੂੰ ਜਵਾਨ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਾਹਿਬਜ਼ਾਦਾ ਹੈ, ਬੜਾ ਕੋਮਲ ਤੇਰਾ ਤਨ ਹੈ, ਤੇ ਮੈਂ ਬੁੱਢਾ, ਬੜੀ ਵੱਡੀ ਉਮਰ ਹੈ ਮੇਰੀ, ਤੇ ਵੱਡੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੈ, ਮੇਰੀਆਂ ਹੱਡੀਆਂ ਕਰੜੀਆਂ ਨੇ, ਤੇ ਦੂਸਰਾ ਮੈਂ ਸੇਵਾ ਬੜੀ ਕਰੜੀ ਕਰਦਾ ਰਿਹਾ, ਇੱਕ ਤੋਂ ਸੇਵਾ ਕਰਤ ਰਹੇ ਹਾਂ, ਬੜੀ ਕਰੜੀ ਸੇਵਾ ਕਰਦਾ ਰਿਹਾ, ਉਸ ਕਰੜੀ ਸੇਵਾ ਕਰਕੇ ਹੱਡੀਆਂ ਕਰੜੀਆਂ ਹੋ ਗਈਆਂ, ਸਰੀਰ ਕਰੜਾ ਹੋ ਗਿਆ, ਤੁਸੀਂ ਖਿੱਚ ਕੇ ਲੱਤ ਮਾਰੀਏ, ਕਿਤੇ ਚਰਨਾਂ ਨੂੰ ਮੋਚ ਤੇ ਨਹੀਂ ਆਈ, ਤੁਸੀਂ ਸਾਹਿਬਾਂ ਦੇ ਸਾਹਿਬਜ਼ਾਦੇ। ਰੋ ਪਿਆ ਦਾਤੂ ਵੀ ਖਿੱਚ ਕੇ ਲੱਤ ਮੈਂ ਮਾਰੀ, ਹੱਥ ਮੈਨੂੰ ਪੈ ਜੋੜ ਦੇ। ਨਿਰਮਾਣਤਾ ਦੀ ਮੂਰਤੀ, ਗਰੀਬੀ ਦੀ ਮੂਰਤੀ, ਜੀਵਨ ਨੇ ਮੱਕੇ ਦੇ ਇਮਾਮ ਨੇ ਖਿੱਚ ਕੇ ਲੱਤ ਗੁਰੂ ਨਾਨਕ ਨੂੰ ਵੀ ਮਾਰੀ ਸੀ, ਗਾਲ ਵੀ ਕੱਢੀ ਸੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਤੇ ਕਿਹੜਾ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਤੇ ਖਿੱਚ ਕੇ ਲੱਤ ਵੀ ਮਾਰੀ। ਕਿਸੇ ਰੱਬ ਨਾਲ ਜੁੜੀ ਹੋਈ ਰੂਹ ਨੂੰ ਕਾਫਰ ਕਹਿਣਾ ਬਹੁਤ ਵੱਡੀ ਗੱਲ ਹੈ ਤੇ ਖਿੱਚ ਕੇ ਲੱਤ ਵੀ ਮਾਰੀ। ਪਰ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਜਿਹਨੇ ਲੱਤ ਮਾਰੀ ਹੈ ਉਹਦੇ ਵੀ ਹੋਸ਼ ਟਿਕਾਣੇ ਕੀਤੇ, ਉਹਨੂੰ ਵੀ ਰੱਬੀ ਦਾਤ ਵੰਡੀ। ਤੇ ਖਿਮਾ ਕਰਨੀ, ਅਸੀਂ ਤੇ ਕਈ ਦਫ਼ਾ ਉਹਨਾਂ ਦੀਆਂ ਲੱਤਾਂ ਬਣਨ ਨੂੰ ਤਿਆਰ ਹੋ ਜਾਂਦੇ ਹਾਂ ਜਿਹੜੇ ਕਿਸੇ ਹੱਦ ਤੱਕ ਪਾਤਰ ਨੇ ਦਇਆ ਦੇ, ਜਿਹਨਾਂ ਨਾਲ ਕੁਝ ਹਲੇਮੀ ਦੇ ਨਾਲ ਪੇਸ਼ ਆਉਣਾ ਚਾਹੀਦਾ। ਤੋ ਖੈਰ, ਨਾਮ ਜਪਣ ਦੇ ਨਾਲ ਬੱਚਾ ਸੁਚੇਤ ਹੋ ਜਾਂਦਾ, ਜਵਾਨ ਦੇ ਅੰਦਰ ਹੋਸ਼ ਵੀ ਆ ਜਾਏਗਾ ਔਰ ਉਸਦੀ ਵਾਸ਼ਨਾ ਵੀ ਸੀਮਾ ਚ ਹੋ ਜਾਏਗੀ, ਬੁੱਢਾ ਨਿਰਮਾਣ ਹੋ ਜਾਏਗਾ, ਨਿਰਮਾਣਤਾ ਦੀ ਮੂਰਤੀ ਹੋ ਜਾਏਗੀ, ਤਿੰਨੇ ਅਵਸਥਾਵਾਂ ਸਫਲ ਹੋ ਜਾਣਗੀਆਂ। ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਚੇਤਨਾ ਦੀਆਂ ਤਿੰਨ ਅਵਸਥਾ, ਮਨ ਦੀਆਂ ਤਿੰਨ ਅਵਸਥਾ ਔਰ ਸਮੇਂ ਦੀਆਂ ਤਿੰਨ ਅਵਸਥਾ ਜੋ ਗੁਰਬਾਣੀ ਵਿੱਚ ਬਕਾਇਦਾ ਲਿਖੀਆਂ ਹੋਈਆਂ, ਅਗਰ ਮੇਰੀ ਰੁਚੀ ਬਣੀ ਤਾਂ ਕੱਲ੍ਹ ਤੁਹਾਡੇ ਸਾਹਮਣੇ ਇਹ ਵਿਚਾਰਾਂ ਰੱਖਾਂਗਾ। ਜੋ ਕੁਛ ਮੇਰੇ ਪਾਤਸ਼ਾਹ ਨੇ ਬੁਲਾਇਆ ਤੁਹਾਡੇ ਸਾਹਮਣੇ ਭੇਟਾ ਕੀਤਾ, ਜੋ ਬੱਚਾ ਹੈ ਉਸ ਵਾਸਤੇ ਅਰਦਾਸ ਹੈ ਪਾਤਸ਼ਾਹ ਉਸਨੂੰ ਸੁਚੇਤ ਕਰੇ, ਸਾਵਧਾਨ ਕਰੇ, ਤੇ ਜਿਹੜਾ ਜਵਾਨ ਹੈ ਸਤਿਗੁਰੂ ਉਸਨੂੰ ਹੋਸ਼ ਦੇਵੇ ਤੇ ਉਸਦੀ ਵਾਸ਼ਨਾ ਨੂੰ ਸੀਮਾ ਵਿੱਚ ਕਰੇ, ਤੇ ਜਿਹੜਾ ਬਿਰਧ ਹੈ ਮੇਰਾ ਪਾਤਸ਼ਾਹ ਬਖਸ਼ਿਸ਼ ਕਰੇ, ਉਸਨੂੰ ਨਿਰਮਾਣਤਾ ਦੇਵੇ, ਗਰੀਬੀ ਦੇਵੇ, ਤਾਂ ਕਿ ਜ਼ਿੰਦਗੀ ਧਨ ਧਨ ਹੋਵੇ, ਜੀਵਨ ਸਫਲ ਹੋਵੇ। ਬੁੱਲ ਚੁੱਕ ਲਈ ਖਿਮਾ ਦੀ ਯਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।